ਕੇਤ ਗਮਾਂਡਿਓ ਸੂਰਮਾ ਅਰਜੂ ਜਨ ਕੋ ਦਾ ਸੂਰਾ ਸੋ ਪਹਿਚਾਨੀਆ ਜੋ ਲੜਾ ਦੀਨ ਕੇ ਹੇਤ ਖੇਤ ਜਾਤਾ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਤੀਜਾ ਸਿਰ ਦੀਜਾ ਕਾਣ ਨਾ ਤੀਜਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਰਾਤ ਹੋ ਸਮਾ ਕੀ ਰੇਣ ਪਾਸ
ਸਤਨਾਮ ਸ੍ਰੀ ਵਾਹਿਗੁਰੂ ਜੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਜੇ ਲੋੜ ਹੈ ਵਰ ਬਾਲੜੀਏ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਭ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਤਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਮੇਰਾ ਪ੍ਰਭ ਸਾਚਾ ਸਭ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਤਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਦੁਲਾਰੇ ਗੁਰੂ ਰੂਪ ਖਾਲਸਾ ਸਾਹਿਬ ਸੰਤ ਜੀਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਹਜ਼ੂਰ ਵਿੱਚ ਸੱਜ ਕੇ ਆਪ ਜੀ ਨੇ ਗੁਰਮੁਖਾਂ ਪਿਆਰਾ ਰਾਗੀ ਸਿੰਘਾਂ ਦੀ ਰਸਨਾ ਤੋਂ ਅੰਮ੍ਰਿਤਮਈ ਧੁਰ ਤੇ ਬਾਣੀ ਆਈ ਤਿੰਨ ਸਗਲੀ ਤਿੰਨ ਮਿਟਾਈ ਦਾ ਕੀਰਤਨ ਸਰਵਣ ਕੀਤਾ ਹੈ ਉਪਰੰਤ ਇਤਿਹਾਸ ਰੂਪ ਵਿੱਚ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਰਵਣਾਂ ਦੁਆਰਾ ਦਰਸ਼ਨ ਕੀਤੇ ਹਨ ਵਡਭਾਗੀ ਬਣੇ ਹੋ ਉਪਰੰਤ ਗੁਰਮੁਖ ਪਿਆਰਿਆਂ ਦੇ ਰਸਨਾ ਤੋਂ ਆਪਣੇ ਪਵਿੱਤਰ ਵਿਚਾਰ ਸਰਵਣ ਕਰਕੇ ਸਮੇਂ ਨੂੰ ਸੁਹਾਵਣਾ ਬਣਾਇਆ ਹੈ ਧਰਮ ਬਾਰੇ ਵੀ ਗੁਰਮੁਖਾਂ ਪਿਆਰ ਨੇ ਆਪਣੇ ਕੁਝ ਖਿਆਲ ਪ੍ਰਗਟ ਕੀਤੇ ਹਨ ਕਿ ਕਿਸੇ ਨੂੰ ਜੰਨੂ ਵਾਸਤੇ ਸੁਨਤ ਵਾਸਤੇ ਨਹੀਂ ਕਹਿਣਾ ਪੈਂਦਾ ਸਿੱਖਾਂ ਨੂੰ ਕੇਵਲ ਅਤੇ ਕੇਵਲ ਇਹ ਕਹਿਣ ਦੀ ਲੋੜ ਪੈਂਦੀ ਹੈ ਕਿ ਭਾਈ ਤੁਸੀਂ ਅੰਮ੍ਰਿਤ ਛਕੋ ਸੋ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਵੀ ਆਪਾਂ ਪਿਆਰਿਆਂ ਤੋਂ ਸੁਣ ਰਹੇ ਸੀ ਪੰਜਾਂ ਪਿਆਰਿਆਂ ਦੇ ਸੀਸ ਕੱਟਣ ਦੇ ਸੰਬੰਧ ਵਿੱਚ ਵੀ ਕਵਿਤਾ ਦੇ ਰੂਪ ਵਿੱਚ ਦਰਸ਼ਨ ਕੀਤੇ ਹਨ ਇਹ ਅੰਮ੍ਰਿਤ ਛਕਾਉਣ ਦੀ ਲੋੜ ਕਿਉਂ ਪਈ ਇਹਦੇ ਸੰਬੰਧ ਵਿੱਚ ਇੱਕ ਦੋ ਬੇਨਤੀਆਂ ਕਰਕੇ ਸ਼ਬਦ ਦੀ ਕਥਾ ਕਰਾਂਗੇ ਕਿਉਂਕਿ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਅਤੇ ਜੇ ਗੁਰੂ ਤੇ ਪਿਆਰੇ ਈਦ ਦੇ ਮਗਰੋਂ ਟੰਬਾ ਸਾੜਦੇ ਫਿਰੀਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਗਾ ਅੰਮ੍ਰਿਤ ਸੰਚਾਰ ਹੋਵੇ ਅਤੇ ਪ੍ਰਚਾਰ ਅੰਮ੍ਰਿਤ ਸੰਚਾਰ ਦਾ ਮਗਰੋਂ ਆਰੰਭ ਕਰੀਏ ਅਸਰ ਤਾਂ ਉਹਦਾ ਹੋਵੇਗਾ ਪਰ ਉਹ ਪਤਾ ਨਹੀਂ ਆਉਂਦੇ ਸਾਲ ਨੂੰ ਸਤਿਗੁਰੂ ਦੀ ਕਿਰਪਾ ਪ੍ਰਾਪਤੀ ਦੀ ਹੋਵੇ ਚਾਹੇ ਨਾ ਹੋਵੇ ਇਹ ਸਤਿਗੁਰੂ ਦੇ ਵੱਸ ਹੈ ਸੋ ਇਸ ਵਾਸਤੇ ਬੇਨਤੀ ਕਰਨੀ ਪਹਿਲਾਂ ਯੋਗ ਦਾਸ ਨੇ ਸਮਝ ਕਰਕੇ ਇਹ ਗੁਰੂ ਕੇ ਪਿਆਰੋ ਖਿਆਲ ਕੀਤਾ ਕਿ ਇੱਕ ਦੋ ਬੇਨਤੀਆਂ ਅੰਮ੍ਰਿਤ ਦੇ ਸੰਬੰਧਿਤ ਕੀਤੀਆਂ ਜਾਣ। ਅੰਮ੍ਰਿਤ ਦੇ ਭਾਲ ਵਾਸਤੇ ਬੇਅੰਤ ਲੋਕ ਗਏ ਹਨ, ਇਹ ਸਮਾਪਤੀ ਦੇ ਵਿੱਚ ਬੇਨਤੀ ਦਾਸ ਕਰੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਇਹ ਪ੍ਰੀਤਮ ਜੀ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਠਹਿਰ ਕਰਕੇ ਸੰਗਤਾਂ ਦੇ ਤਾਂ ਨਿਹਾਲ ਕਰ ਰਹੇ ਹਨ। ਔਰੰਗਜ਼ੇਬ ਨੇ ਆਪਣੇ ਮਜ਼ਹਬ ਨੂੰ ਢਿੰਗੋਂ ਜੋਰੇ ਧੱਕੇਸ਼ਾਹੀ ਦੇ ਨਾਲ ਵਧਾਉਣ ਵਾਸਤੇ ਕੋਝਾ ਯਤਨ ਆਰੰਭਿਆ ਹੋਇਆ ਹੈ। ਇਹ ਇਰਾਦਾ ਬਣਾ ਲਿਆ ਕਿ ਸਵਾ ਮਣ ਜੰਨੂ ਲਾ ਕੇ ਮੈਂ ਪ੍ਰਸ਼ਾਦਾ ਛਕਾਂਗਾ। ਸਾਰੇ ਦੇਸ਼ ਵਿੱਚ ਹਾਹਾਕਾਰ ਮੱਚ ਗਏ। ਮਜ਼ਲੂਮ ਅਤੇ ਗਰੀਬ ਲੋਕ ਬੇਅੰਤ ਦੁਖੀ ਹੋਏ। ਮਥੁਰਾ ਵਿੱਚ ਜਾ ਕੇ, ਕਾਂਸੀਪੁਰੀ ਵਿੱਚ ਜਾ ਕੇ, ਜਗਨਨਾਥਪੁਰੀ ਵਿੱਚ ਜਾ ਕਰਕੇ ਹੋਰਨਾਂ ਗੁਰੂ ਅਤੇ ਪਿਆਰੇ ਬੇਅੰਤ ਥਾਵਾਂ 'ਤੇ ਹਿੰਦੂ ਵੀਰ ਗਏ, ਅਰਦਾਸਾਂ ਕੀਤੀਆਂ, ਪਰ ਕਿਸੇ ਵੀ ਦੇਵੀ ਦੇਵਤੇ ਨੇ ਪੁਕਾਰ ਫਰਿਆਦ ਇਹਨਾਂ ਦੀ ਨਹੀਂ ਸੁਣੀ। ਬੜੇ ਦੁਖੀ ਹੋਏ, ਭੈਭੀਤ ਹੋਏ ਬੈਠੇ ਹਨ। ਆਕਾਸ਼ ਬਾਣੀ ਹੋਈ ਕਿ ਹੇ ਕਸ਼ਮੀਰੀ ਪੰਡਤੋ, ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਗੁਰਤਾ ਗੱਦੀ ਦੇ ਮਾਲਕ ਹਨ। ਜੇ ਤੁਸੀਂ ਉਹਨਾਂ ਦੀ ਸਰਨ ਵਿੱਚ ਪੈ ਜਾਵੋ, ਉਹ ਸੂਰ ਵੀਰ ਬਚਨ ਕੇ ਬਲੀ ਹਨ, ਜਿਹੜਾ ਬਚਨ ਕਹਿ ਦਿਨ ਖਿਸਕਦੇ ਨਹੀਂ, ਉਸ ਤੋਂ ਮੁੱਖ ਨਹੀਂ ਕਦੇ ਫੋੜਦੇ ਅਤੇ ਮੋੜਦੇ, ਅਤੇ ਬਚਨ ਕਹਿ ਕਰਕੇ ਪੂਰਾ ਕਰਦੇ ਹਨ। ਸਤਿਗੁਰੂ ਦੀ ਸਰਨ ਵਿੱਚ ਜਾਵੋ ਤਾਂ ਤੁਹਾਡੀ ਰੱਖਿਆ ਹੋਵੇਗੀ। ਕਸ਼ਮੀਰੀ ਪੰਡਤ ਪੜਤਾਲ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹਨ। ਸਤਿਗੁਰੂ ਜੀ ਦਾ ਪਵਿੱਤਰ ਦੀਵਾਨ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਵਿੱਚ ਆ ਕੇ ਨਮਸਕਾਰ ਕੀਤੇ, ਛਾਤੀ 'ਚ ਠੰਡੇ ਹੋਂਕੇ ਹਨ, ਹੋਠਾਂ ਦੇ ਉੱਪਰ ਸਿੱਕਰੀ ਆਈ ਹੋਈ ਹੈ, ਚਿਹਰਾ ਜਰਦ ਹੋਇਆ ਹੋਇਆ ਹੈ, ਮੂੰਹ ਦੇ ਵਿੱਚ ਘਾਹ ਲਿਆ ਹੋਇਆ, ਪੱਟੇ ਵਸਤਰ ਟੁੱਟੇ ਜੋੜੇ ਛਿੱਤਰ ਪਾਏ ਹੋਏ ਹਨ। ਬੜੀ ਉਦਾਸੀ ਦੇ ਸਹਿਜ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਭਰੀ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਾਲਕ ਅਵਸਥਾ ਵਿੱਚ ਪਿਤਾ ਦੀ ਗੋਦ ਦਾ ਆਨੰਦ ਮਾਣ ਰਹੇ ਹਨ, ਨਰਲੀਲਾ ਵਿੱਚ ਵਿਚਰ ਕਰਕੇ ਕੌਤਕ ਕਰ ਰਹੇ ਹਨ। ਜਦੋਂ ਇਹਨਾਂ ਨੂੰ ਖੜਿਆ ਵੇਖਿਆ, ਸਤਿਗੁਰੂ ਜੀ ਨੂੰ ਹੱਥ ਜੋੜ ਕੇ ਪੁੱਛਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਪਿਤਾ ਜੀ ਇਹ ਕੌਣ ਲੋਕ ਹਨ? ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਲਾਲ ਜੀ ਇਹ ਕਸ਼ਮੀਰੀ ਪੰਡਤ ਹਨ, ਪਿਤਾ ਜੀ ਕਿਸ ਵਾਸਤੇ ਆਏ ਹੈ? ਲਾਲ ਜੀ ਇਹਨਾਂ ਦੇ ਧਰਮ ਦੀ ਹੀਣਤਾ ਹੋ ਰਹੀ, ਧਰਮ ਨਾਸ ਹੋ ਰਿਹਾ ਹੈ, ਇਹਨਾਂ ਦੇ ਧਰਮ ਦੀ ਰਾਖੀ ਕਰਨ ਵਾਸਤੇ ਕਿਸੇ ਮਹਾਂਪੁਰਖ ਦੀ ਸੀਸ ਦੀ ਲੋੜ ਹੈ। ਧੰਨ ਹਨ ਗੁਰੂ ਤੇਗ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਪਿਆਰੋ ਤਾਨੀ ਵਾਰ ਵਾਰ ਇਹ ਬਹੁਤਾ ਕਰੜਾ ਕਹਿਣਾ ਪੈਂਦਾ, ਗੁੱਸੇ 'ਚ ਵੀ ਕਹਿਣਾ ਪੈਂਦਾ, ਪਿਆਰ ਨਾਲ ਵੀ ਕਹਿਣਾ ਪੈਂਦਾ, ਘੂਰਨਾ ਵੀ ਪੈਂਦਾ। ਐਸੇ ਪਿਤਾ ਦੇ ਆਪਾਂ ਪੁੱਤ ਹੋਈਏ ਅਤੇ ਫਿਰ ਉਸ ਬਾਪੂ ਨੂੰ ਬਾਪੂ ਕਹਿਣ ਤੋਂ ਸੰਕੋਚ ਕਰੀਏ ਅਤੇ ਉਹਦੇ ਪੁੱਤ ਬਣਨ ਵਾਸਤੇ ਤਿਆਰ ਨਾ ਹੋਈਏ ਅਤੇ ਰੋਸ ਕਰੀਏ ਵੀ ਭਾਈ ਫਿਰ ਹੋਰ ਕਿਹਦੇ 'ਤੇ ਅਸੀਂ ਜਾ ਕੇ? ਕਿੱਡੀ ਵੱਡੀ ਕੁਰਬਾਨੀ ਵਾਸਤੇ ਬਾਲਕ ਅਵਸਥਾ 'ਚ ਯਤਨ ਕਰ ਰਹੇ ਹਨ। ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਿਤਾ ਜੀ, ਦੁਨੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਨਾਲ ਕੋਈ ਵੱਡਾ ਨਹੀਂ, ਆਪ ਜੀ ਉਸ ਗੁਰਦਾ ਗੱਦੀ ਦੇ ਮਾਲਕ ਹੋ, ਮੈਂ ਭਾਵੇਂ ਯਤੀਮ ਹੋ ਜਾਵਾਂ, ਭਾਵੇਂ ਮੈਨੂੰ ਜੰਗਲਾਂ 'ਚ ਰਾਤਾਂ ਕੱਟਣੀਆਂ ਪੈਣ, ਪਰ ਜੋ ਸਰਨ ਆਵੇ ਅਤੇ ਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ ਜੋ ਪਹਿਲਿਆਂ ਸਰੂਪਾਂ ਵਿੱਚ ਆਪ ਜੀ ਨੇ ਬਚਨ ਕੀਤਾ, ਇਹਨਾਂ ਨੂੰ ਸਰਨ ਆਇਆਂ ਨੂੰ ਰੱਖ ਲਵੋ, ਇਹਨਾਂ ਦੇ ਸਿਰ 'ਤੇ ਹੱਥ ਰੱਖੋ, ਇਹਨਾਂ ਦੇ ਤਿਰਕ 'ਤੇ ਜੰਗ ਦੀ ਰਾਖੀ ਕਰਨ ਵਾਸਤੇ ਆਪ ਜੀ ਕੁਰਬਾਨੀ ਦੇਵੋ। ਇਹ ਬੇਨਤੀ ਕੀਤੀ ਸਤਿਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਲਾਲ ਜੀ ਤੁਹਾਡੇ ਤੋਂ ਸਾਨੂੰ ਇਹ ਉਮੈਦ ਸੀ ਕਿ ਤੁਸੀਂ ਜ਼ਰੂਰ ਸਿੱਖੀ ਧਰਮ ਵਾਸਤੇ ਉੱਦਮ ਯਤਨ ਕਰੋਗੇ, ਸ਼ਾਬਾਸ਼ ਹੈ ਤੁਹਾਡੇ ਅਵਤਾਰ ਧਾਰਨ ਦੇ। ਇਹ ਸਤਿਗੁਰੂ ਜੀ ਨੇ ਪਿਆਰ ਭਰੇ ਬਚਨਾਂ ਵਿੱਚ ਆਪਣੇ ਸਾਹਿਬਜ਼ਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ ਦੇ ਬਚਨ ਕਰੇ ਨਿਹਾਲ ਕੀਤਾ ਹੈ। ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦੇਵੋ, ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਹੋ ਜਾਣ, ਅਸੀਂ ਆਪਣੇ ਆਪ ਹੀ ਮੁਸਲਮਾਨ ਹੋ ਜਾਵਾਂਗੇ, ਹੋਰ ਕੋਈ ਯਤਨ ਕਰਨ ਦੀ ਲੋੜ ਨਹੀਂ। ਜਿਵੇਂ ਸ਼ੇਰ ਦੇ ਮੂੰਹ ਵਿੱਚੋਂ ਕੋਈ ਨਿਕਲ ਜਾਵੇ, ਮੱਛ ਦੇ ਅੱਗ ਦੇ ਭਾਂਬਣਾ ਵਿੱਚੋਂ ਬਚ ਜਾਵੇ, ਸਮੁੰਦਰ ਵਿੱਚੋਂ ਡੁੱਬਦੇ ਕਿਸੇ ਨੂੰ ਜਿਵੇਂ ਬਾਹਰ ਕੱਢ ਲਈਏ, ਪਿਆਸੇ ਨੂੰ ਜਿਵੇਂ ਠੰਡਾ ਪਾਣੀ ਮਿਲ ਜਾਵੇ, ਮੁਰਦੇ 'ਚ ਜਿਸ ਤਰ੍ਹਾਂ ਸਵਾਸ ਪੈ ਜਾਣ, ਇੰਨਾ ਖੁਸ਼ ਹੋਇਆ ਕਸ਼ਮੀਰੀ ਪੰਡਤ, ਇਤਨਾ ਆਨੰਦ ਇਹਨਾਂ ਨੂੰ ਪ੍ਰਾਪਤ ਹੋਇਆ ਸਤਿਗੁਰੂ ਦੇ ਬਚਨ ਸੁਣ ਕੇ ਸਿਆਣਿਆਂ ਨੇ ਕਥਨ ਵੀ ਕੀਤਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਥਾਏ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ। ਕਈ ਕਹਿੰਦੇ ਜੀ ਕਿ ਸਾਡਾ ਮਨ ਨਹੀਂ ਮੰਨਦਾ, ਮਹਾਰਾਜ ਆਪ ਕਹਿੰਦੇ ਆ ਪਿਆਰੇ ਕਹਿੰਦੇ ਮਹਾਰਾਜ ਜੀ ਪਰਥਾਏ ਮਨ ਲੋਚੈ ਬੁਰਿਆਈਆਂ ਗੁਰ ਸਭ ਦੀ ਇਹੋ ਮਨ ਹੋੜੀਐ ਬਾਹੇ ਜਿਨ੍ਹਾਂ ਦੀ ਪਕੜੀਆ ਸਰਦੀਜਾ ਤੇ ਬਾਹੇ ਨਾ ਛੁੱਟ ਗਿਆ। ਗੁਰ ਤੇਗ ਬਹਾਦਰ ਬੋਲਿਆ ਘਰ ਪਈਐ ਧਰਮ ਨਾ ਛੁੱਟ ਗਿਆ। ਆਪਾਂ ਨੂੰ ਧਰਤੀ ਤੇ ਡਿੱਗਣ ਦੀ ਲੋੜ ਨਹੀਂ, ਅਜੇ ਸਿਰ ਆਪਣੇ ਧੜਾਂ ਤੇ ਹੈ ਪਰ ਕਿਰਪਾਨ ਪਾਉਣ ਤੋਂ ਕਿੰਨਾ ਡਰੀ ਜਾਂਦੇ ਹੈ। ਸਤਿਗੁਰੂ ਜੀ ਕਹਿੰਦੇ ਸਿਰ ਭਾਵੇਂ ਸਿੱਕਾ ਵੱਢਿਆ ਜਾਵੇ ਪਰ ਧਰਮ ਨਾ ਛੱਡੇ ਸੱਚ ਨਾ ਛੋਡੋ ਭਾਈ, ਸੱਚ ਨਾ ਕਦੇ ਵੀ ਛੱਡਣਾ ਕਰੋ ਕਿ ਸੱਚ ਦੇ ਧਾਰਨੀ ਰਹੋ। ਪਰ ਅੱਜ ਸੱਚ ਤੋਂ ਸ਼ਰਮ ਤੇ ਸੰਕੋਚ ਆ ਰਹੀ ਹੈ, ਝੂਠ ਦੇ ਕਬਾਬ ਖਾਣ ਤੋਂ ਕਦੇ ਸੰਕੋਚ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹੇ ਕਿ ਕਸ਼ਮੀਰੀ ਪੰਡਤਾਂ ਨੂੰ ਦਿੱਲੀ ਵੱਲ ਤੋਰਿਆ ਹੈ। ਆਪ ਚੋਜੀ ਪ੍ਰੀਤਮ ਜੀ ਨੇ ਕੁਰਬਾਨੀ ਦੇਣ ਵਾਸਤੇ ਕਮਰ ਕਸਾ ਕਰ ਲਿਆ ਹੈ, ਉਹ ਕਸ਼ਮੀਰੀ ਪੰਡਤ ਦਿੱਲੀ ਨੂੰ ਤੁਰ ਪਏ। ਸਤਿਗੁਰੂ ਜੀ ਇੱਧਰੋਂ ਆਨੰਦਪੁਰ ਸਾਹਿਬ ਦਾ ਤਿਆਗ ਕਰਕੇ ਦਿੱਲੀ ਵਿਚਰਦੇ ਹੋਏ ਥਾਵਾਂ ਥਾਵਾਂ 'ਤੇ ਦੁਨੀਆਂ ਨੂੰ ਨਿਹਾਲ ਕਰਦੇ ਸਤਿਗੁਰੂ ਜੀ ਆਗਰੇ ਪਹੁੰਚ ਗਏ ਹਨ। ਉੱਧਰੋਂ ਔਰੰਗਜ਼ੇਬ ਦੇ ਦੂਤ ਭਾਲ ਰਹੇ ਆ ਪਰ ਸਤਿਗੁਰੂ ਜੀ ਕਿਸੇ ਨੂੰ ਕੀ ਲੱਭਣੇ ਸੀ। ਦਿੱਲੀ ਆਗਰੇ 'ਚ ਜਾ ਕਰਕੇ ਸੁੱਕੇ ਬਾਗ ਵਿੱਚ ਚਰਨ ਪਾਏ ਸਤਿਗੁਰੂ ਜੀ ਨੇ, ਬਾਗ ਹਰਿਆ ਭਰਿਆ ਕੀਤਾ। ਸਤਿਗੁਰੂ ਦੇ ਪਿਆਰੇ ਮਤੀ ਦਾਸ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਲੰਗਰ ਦੀ ਲੋੜ ਹੈ, ਪ੍ਰਸ਼ਾਦਾ ਛਕਣਾ ਭੁੱਖ ਲੱਗੀ ਹੈ, ਠਹਿਰ ਜਾਓ ਭਾਈ ਹੁਣੇ ਮੰਗਵਾ ਦਿੰਦੇ ਹਾਂ। ਇੱਕ ਅਜਾਲੀ ਭੇਡਾਂ ਬੱਕਰੀਆਂ ਲੈ ਕੇ ਆ ਗਿਆ। ਸਤਿਗੁਰੂ ਜੀ ਕਹਿਣ ਲੱਗੇ ਜਾ ਗੁਰਮੁਖਾ ਸ਼ਹਿਰ ਦੇ ਵਿੱਚੋਂ ਪਦਾਰਥ ਲੈ ਕੇ ਆ, ਮੇਰੀਆਂ ਜੀ ਬੱਕਰੀਆਂ ਸੰਤ ਜੀ ਕੌਣ ਮੋੜੇਗਾ, ਉਹਨਾਂ ਨੂੰ ਪਤਾ ਕਿ ਜਗਤ ਗੁਰੂ ਜੀ ਹਨ, ਸੰਤ ਜੀ ਮੇਰੀਆਂ ਬੱਕਰੀਆਂ ਕੌਣ ਮੋੜੇਗਾ। ਮਹਾਰਾਜ ਕਹਿਣ ਲੱਗੇ ਭਾਈ ਕਿਤੇ ਨਹੀਂ ਜਾਂਦੀਆਂ, ਅਸੀਂ ਜ਼ਿੰਮੇਵਾਰ ਹਾਂ, ਇਹਨਾਂ ਦੇ ਸੇਵਾਦਾਰ ਸਿੱਖ ਸੰਭਾਲਣਗੇ, ਤੂੰ ਇਹ ਸੇਵਾ ਕਰ। ਚਲਿਆ ਗਿਆ ਇੱਕ ਸੁੰਦਰ ਮੁੰਦਰੇ ਇੱਕ ਦੁਸ਼ਾਲਾ ਅਮੋਲਕ ਸੋਭਨੀਕ ਲੈ ਕਰਕੇ ਸ਼ਹਿਰ ਵਿੱਚ ਪਹੁੰਚਿਆ ਹੈ। ਸ਼ਾਹੂਕਾਰ ਨੂੰ ਜਾ ਕੇ ਕਿਹਾ ਕਿ ਮੈਨੂੰ ਮਠਿਆਈ ਦੇ ਦੇਵੋ। ਮਠਿਆਈ ਲੈਣ ਵਾਸਤੇ ਸ਼ਾਹੂਕਾਰ ਦੇਣ ਵਾਸਤੇ ਸ਼ਾਹੂਕਾਰ ਨੇ ਕਿਹਾ ਪਹਿਲਾਂ ਪੈਸੇ ਦੇਵੋ। ਹੀਰੇ ਜੜਤ ਇੱਕ ਮੁੰਦਰੀ ਦੇ ਦਿੱਤੇ। ਸ਼ਾਹੂਕਾਰ ਨੂੰ ਸ਼ੱਕ ਪੈ ਗਏ ਕਿ ਮਠਿਆਈ 2-4 ਰੁਪਈਏ ਦੇ ਮੁੰਦਰੀ ਹੀਰੇ ਜੜਤ ਇੰਨੀ ਅਮੋਰਤ ਕੋਈ ਚੋਰ ਯਾਰ ਠੱਗ ਨਾ ਹੋਵੇ, ਰਾਹ ਧਾੜੀ ਨਾ ਕੋਈ ਹੋਵੇ। ਪਰ ਸ਼ਾਹੂਕਾਰ ਵੀ ਲਾਲਚ ਕਰ ਗਿਆ ਅਤੇ ਆਪਾਂ ਨੂੰ ਕਿਹਾ ਆਪਾਂ ਤਾਂ ਮਠਿਆਈ ਵੇਚਣੀ ਹੈ ਚਾਹੇ ਕੋਈ ਹੋਵੇ। ਮਠਿਆਈ ਤੋਲ ਕੇ ਕਹਿਣ ਲੱਗਾ ਲਿਆ ਕੱਪੜਾ ਜਿਸ ਵਿੱਚ ਮੈਂ ਪਾਵਾਂ। ਜਦੋਂ ਦੁਸ਼ਾਲਾ ਸੁੰਦਰ ਅੱਗੇ ਵਿਛਾ ਦਿੱਤਾ ਪੱਕੀ ਸ਼ੱਕ ਹੋ ਗਏ। ਉਸੇ ਵੇਲੇ ਤੱਕੜੀ ਵੱਟਾ ਰੱਖ ਕੇ ਸ਼ਾਹੂਕਾਰ ਕੋਤਵਾਲ ਦੇ ਕੋਲ ਜਾ ਖੜਾ ਹੋਇਆ। ਜਾ ਕੇ ਕਹਿਣ ਲੱਗਾ ਭਾਈ ਮੇਰੀ ਦੁਕਾਨ 'ਤੇ ਕੋਈ ਠੱਗ ਹੈ, ਸੋ 2 ਚੀਜ਼ਾਂ ਉਸਦੇ ਕੋਲ ਬੜੀਆਂ ਅਮੋਲਕ ਹਨ, ਪਤਾ ਨਹੀਂ ਕਿੱਥੋਂ ਦੇ ਆਇਆ, ਉਸਨੂੰ ਜਾ ਕੇ ਪੁੱਛ ਲਵੋ। ਥਾਣੇਦਾਰ ਗਿਆ, ਜਾ ਕੇ ਉਸ ਅਜਾਲੀ ਨੂੰ ਪਕੜ ਲਿਆ। ਅਜਾਲੀ ਨੇ ਕਿਹਾ ਕਿ ਮੈਨੂੰ ਕੋਈ ਪਤਾ ਨਹੀਂ, ਜਾਂ ਤਾਂ ਕੋਈ ਚੱਕਰਵਰਤੀ ਰਾਜਾ ਹੈ ਅਤੇ ਜਾਂ ਕੋਈ ਪੂਰਨ ਮਹਾਤਮਾ ਹੈ, ਤੇਰੇ 'ਤੇ ਬੜਾ ਭਾਰੀ ਜਲਾਲ ਤੇਰਾ ਤਹਿਕ ਰਿਹਾ ਹੈ, ਖਿੜਿਆ ਹੋਇਆ ਹੈ, ਖੁਸ਼ਹਾਲੀ ਦੇ ਸਹਿਤ ਹੈ, ਪਰ ਮੈਨੂੰ ਕੋਈ ਪਤਾ ਨਹੀਂ ਕੌਣ ਹਨ, ਬਾਗ ਵਿੱਚ ਬੈਠੇ ਹਨ। ਜਦੋਂ ਆ ਕੇ ਚਰਨ ਪਾਏ ਬਾਗ ਸੁੱਕਾ ਸੀ, ਹਰਿਆ ਭਰਿਆ ਹੋ ਗਿਆ, ਉਹਨਾਂ ਨੇ ਮੈਨੂੰ ਤਾਂ ਭੇਜਿਆ ਹੈ। ਥਾਣੇਦਾਰ ਨਾਲ ਆਇਆ, ਸਤਿਗੁਰੂ ਸਾਹਿਬਾਨ ਦੇ ਚਰਨਾਂ 'ਚ ਪਹੁੰਚਿਆ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੇ ਪਾਸ ਬੇਨਤੀ ਕਰਕੇ ਪੁੱਛਿਆ ਜੀ ਆਪ ਜੀ ਦਾ ਨਾਮ ਕੀ ਹੈ, ਅੱਜ ਤਾਂ ਜੇ ਕਿਸੇ ਨੂੰ ਸੰਤ ਨਾ ਕਹੀਏ ਤਾਂ ਰੋਸੀ ਜਾਂਦਾ, ਕਹਿੰਦਾ ਮੇਰਾ ਸੰਤ ਖਾਲਸੀ ਖੋਲਿਆ। ਕਿਸੇ ਨੂੰ ਗੁਰੂ ਕੇ ਪਿਆਰੋ ਗਿਆਨੀ ਨਾ ਕਹੀਏ, ਕਹਿੰਦੇ ਮੈਨੂੰ ਤਾਂ ਤੂੰ ਗਿਆਨੀ ਨਾ ਹੀ ਕੱਟ ਦਿੱਤਾ, ਮੈਂ ਕੀ ਕਰਨਾ ਤੇਰੀ ਸਟੇਜ 'ਤੇ। ਅਤੇ ਕਿਸੇ ਨੂੰ ਕਿਹਾ ਨਾ ਕਹੀਏ ਤੂੰ ਖਜ਼ਾਨਤੀ ਸਾਹਿਬ ਹੈ, ਤੂੰ ਪ੍ਰਧਾਨ ਸਾਹਿਬ ਹੈ, ਦੂਜੇ ਦਿਨ ਬੋਲਦਾ ਹੀ ਨਹੀਂ ਕਿਉਂਕਿ ਮੈਨੂੰ ਪ੍ਰਧਾਨ ਸਾਹਿਬ ਦਾ ਟਿੱਕਾ ਖੋਹ ਲਿਆ ਨਾ ਮੇਰਾ। ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਿਮਰਤਾ ਦੇ ਅਹੁਦੇ ਸ਼ਾਂਤੀ ਦੇ ਪੁੰਜ ਧਰਤੀ ਨੂੰ ਧੀਰਜ ਬਖਸ਼ਣਹਾਰ ਜਗਗੁਰ ਸਤਿਗੁਰੂ ਜੀ। ਕਹਿਣ ਲੱਗੇ ਭਾਈ ਸਾਨੂੰ ਜਗ ਬਹਾਦਰ ਸਾਹਿਬ ਜੀ ਕਹਿੰਦੇ, ਇਹ ਨਹੀਂ ਕਿਹਾ ਕਿ ਅਸੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਹਾਂ, ਸਾਨੂੰ ਭਾਈ ਲੋਕ ਕਹਿੰਦੇ, ਪਿਆਰੇ ਕਹਿੰਦੇ, ਦੁਨੀਆਂ ਕਹਿੰਦੀ ਹੈ। ਸਮਝ ਗਿਆ ਉਹਦੀ ਭਾਵਨਾ ਵੀ ਪੂਰੀ ਕਰਨੀ ਸੀ ਨਾ, ਇੱਛਾ ਪੂਰਤ ਸਾਹਿਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨ, ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ। ਉਹਨੇ ਇੱਛਾ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਰਾਹੀਂ ਗ੍ਰਿਫਤਾਰ ਹੋਣ ਅਤੇ ਹੱਥਾਂ ਮਿਲ ਜਾ, ਮੈਨੂੰ ਮਰਾਤਵਾ ਚੰਗਾ ਮਿਲ ਜਾਵੇ। ਭਾਈ ਇੱਛਾ ਤਾਂ ਰੱਬ ਸਾਰੀਆਂ ਪੂਰੀਆਂ ਕਰ ਦਿੰਦਾ, ਪਰ ਭੈੜੀ ਇੱਛਾ ਨਹੀਂ ਕਰਨੀ ਚਾਹੀਦੀ। ਜੇ ਭੈੜੀ ਇੱਛਾ ਕਰਾਂਗੇ ਫਲ ਵੀ ਭੁਗਤਣਾ ਪੈਂਦਾ, ਫਲ ਭੁਗਤੇ ਬਿਨਾਂ ਕਰੇ ਕਰਮ ਟਲਦਾ ਨਹੀਂ। ਕਲਗੀ ਧਰ ਦਾ ਦਰਬਾਰ ਲੱਗਾ, ਇੱਕ ਚੋਰ ਨੇ ਪੰਡਤਾਂ ਵਾਲਾ ਲਿਬਾਸ ਬਣਾਇਆ, ਗਲ 'ਚ ਲਾਲ ਪਰਨ, ਧੋਤੇ ਪਖਾਏ, ਹੱਥ ਵਿੱਚ ਗੁਰੂ ਤੇ ਪਿਆਰਿਓ ਮਾਲਾ ਪਕੜੀ ਹੋਈ ਹੈ, ਮੱਥੇ 'ਤੇ ਤਿਲਕ ਲਾਇਆ, ਆਨੰਦਪੁਰ ਸਾਹਿਬ ਦੇ ਜੋੜ ਮੇਲੇ 'ਤੇ ਖੀਸੇ ਕੱਟ ਲਏ। ਇੱਕ ਸਿੱਖ ਦਾ ਖੀਸਾ ਕੱਟਿਆ, ਸਤਿਗੁਰੂ ਜੀ ਦੇ ਪਾਸ ਗਿਆ। ਸਤਿਗੁਰੂ ਜੀ ਮੇਰਾ ਕਿੱਸਾ ਕੱਟਿਆ ਗਿਆ, ਆ ਗਿਆ ਦਰਬਾਰ ਵਿੱਚ ਬਹਿ ਗਿਆ ਭਾਈ ਕੋਈ ਨੀ। ਦੂਜਾ ਆ ਗਿਆ, ਤੀਜਾ ਵੀ ਢਿੱਲਾ ਜਿਹਾ ਮੂੰਹ ਕਰਕੇ ਆ ਗਿਆ। ਉਹ ਪੰਡਿਤ ਨੇ ਅਰਦਾਸ ਕੀਤੀ, ਚੋਰ ਪੰਡਿਤ ਨੇ, ਤੇ ਸਤਿਗੁਰੂ ਜੀ ਮੇਰੀਆਂ ਦੋ ਚੋਰੀਆਂ ਦਾ ਪਤਾ ਨਾ ਲੱਗੇ। ਜੋ ਤੀਜੀ ਚੋਰੀ ਵੀ ਕਰ ਲਈ, ਦਇਆ ਸਿੰਘ ਜੀ ਕੋਲ ਖੜੇ ਸੀ। ਮਹਾਰਾਜ ਕਹਿਣ ਲੱਗੇ, ਜਾ ਭਾਈ ਦਇਆ ਸਿੰਘ, ਇਸ ਤਰ੍ਹਾਂ ਦਾ ਇੱਕ ਲਿਬਾਤੀ ਪੰਡਿਤ ਹੈ ਉਹ ਚੋਰ, ਉਹਨੂੰ ਕੰਨੋ ਪਕੜ ਕੇ ਲਿਆਉਣਾ, ਬਾਹੋਂ ਪਕੜ ਕੇ ਨਹੀਂ ਲਿਆਉਣਾ। ਸੱਦ ਲਿਆ, ਬੁਲਾ ਲਿਆ ਕੋਲ। ਮਹਾਰਾਜ ਕਹਿਣ ਲੱਗੇ, ਭਾਈ ਤੂੰ ਘਰੋਂ ਤੁਰਿਆ ਸੀ ਤੇ ਮੇਰੀਆਂ ਦੋ ਚੋਰੀਆਂ ਦਾ ਪਤਾ ਨਾ ਲੱਗੇ, ਤੇ ਤੂੰ ਆਪਣੇ ਇਰਾਦੇ ਤੇ ਨਹੀਂ ਰਿਹਾ, ਆਪਣੇ ਨਿਸ਼ਚੇ ਤੇ ਨਹੀਂ ਰਿਹਾ, ਆਪਣੇ ਬਚਨ ਤੇ ਨਹੀਂ ਰਿਹਾ, ਆ ਤੀਜਾ ਕਿੱਸਾ ਕਿਉਂ ਕੱਟਿਆ? ਇੱਛਾ ਤੇਰੀ ਵੀ ਪੂਰੀ ਹੋ ਗਈ, ਇੱਛਾ ਪੂਰਤ ਸਰਸਗਦਾਤਾ ਹਰ ਹੈ, ਪਰ ਇੱਛਾ ਇਹਨਾਂ ਸਿੱਖਾਂ ਦੀ ਵੀ ਪੂਰੀ ਹੋਣੀ ਹੈ ਜਿਹੜੇ ਦਰਸ਼ਨ ਕਰਨ ਵਾਸਤੇ ਸਾਡੇ ਪੈਸੇ ਸਾਨੂੰ ਮਿਲ ਜਾਣ, ਤੇ ਚੰਗੀ ਤਰ੍ਹਾਂ ਨਹੀਂ ਤਾਂ ਚਾਹਟਾ ਛਕਾਇਆ ਜਾਵੇਗਾ ਤੇ ਪੈਸੇ ਕੱਢ ਕੇ ਇੱਥੇ ਰੱਖ ਦੇ, ਸਾਰੇ ਰਖਵਾ ਲੈ। ਤੇ ਦਇਆ ਸਿੰਘ ਨੂੰ ਹੁਕਮ ਦਿੱਤਾ ਕਿ ਭਾਈ ਇਹਨੂੰ ਪਕੜ ਕੇ ਬਾਹਰ ਕੱਢ ਦੇਵੋ ਜੋੜ ਮੇਲੇ ਦੇ ਵਿੱਚੋਂ। ਐਸੀ ਹਾਲਤ ਸੀ, ਇੱਛਾ ਉਹਦੀ ਵੀ ਪੂਰੀ ਕਰ ਦਿੱਤੇ ਤੇ ਚਾਹਟਾ ਛਕਾ ਕੇ ਉਹਨੂੰ ਤੇ ਉਹਦੇ ਕੋਲ ਪੈਸੇ ਦਵਾ ਦਿੱਤੇ, ਸਿੱਖਾਂ ਨੂੰ ਇੱਛਾ ਉਹਨਾਂ ਦੀ ਵੀ ਪੂਰੀ ਕਰ ਦਿੱਤੇ। ਇੱਛਾ ਤਾਂ ਭਾਈ ਸਾਰੀਆਂ ਰੱਬ ਪੂਰੀਆਂ ਕਰਦਾ, ਪਰ ਜੇ ਚੰਗੀ ਇੱਛਾ ਹੋਵੇ ਤੇ ਫਿਰ ਉਹ ਖੁਸਦੀ ਨਹੀਂ ਕੋਲੋਂ, ਕੋਈ ਖੋ ਨਹੀਂ ਸਕਦਾ ਵੀ ਜੇ ਨਾਮ ਦੀ ਦਰਸ਼ਨਾਂ ਦੀ ਪਿਆਸ ਹੋਵੇ। ਸੋ ਜੈਸੀ ਭੂਖ ਤੈਸੀ ਕਾ ਪੂਰਤ, ਸਗਲ ਘਟਾ ਤਾ ਸਵਾਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ। ਜਿਹਨਾਂ ਨੂੰ ਇੱਛਾ ਦਰਸ਼ਨਾਂ ਦੀ ਹੈ ਉਹਨਾਂ ਨੂੰ ਪਰਮੇਸ਼ਰ ਆਪ ਆ ਕੇ ਮਿਲ ਪੈਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਕੜਾਉਣ ਵਾਸਤੇ ਇੱਛਾ ਕੀਤੀ ਹੈ, ਇਹਨੂੰ ਸਤਿਗੁਰੂ ਜੀ ਅਹੁਦਾ ਦਵਾਉਣ ਵਾਸਤੇ ਬਹਾਨਾ ਬਣਾ ਦਿੱਤਾ। 500 ਸਵਾਲ ਨਾਲ ਲੈ ਕਰਕੇ ਸਤਿਗੁਰੂ ਦੇ ਪਾਸ ਆਇਆ ਥਾਣੇਦਾਰ ਕੋਤਵਾਲੀ ਤੋਂ ਜਾ ਕੇ। ਸੋ ਸਤਿਗੁਰੂ ਜੀ ਨੂੰ ਪਕੜ ਲੱਗਾ, ਹੱਥ ਕੜੀਆਂ ਲਾਉਣ ਲੱਗਾ। ਮਹਾਰਾਜ ਕਹਿਣਗੇ, ਭਾਈ ਕੋਈ ਲੋੜ ਨਹੀਂ, ਤਿਆਰੀ ਕਰਕੇ ਨੱਸ ਕੇ ਦੌੜ ਕੇ ਨਹੀਂ ਜਾਣ ਲੱਗੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਰ ਪਏ ਹੈ ਦਿੱਲੀ ਨੂੰ। ਦਿੱਲੀ ਜਿਹੜਾ ਰੇਲਾਂ ਦਾ ਵੱਡਾ ਉੱਚਾ ਪੁਲ ਹੈ, ਉਹਦੇ ਪਾਸ ਇੱਕ ਹਵੇਲੀ ਸੀ। ਪਹਿਲਾਂ ਜਦੋਂ ਜਾ ਕੇ ਮਿਲਾਪ ਹੋਇਆ, ਬਚਨ ਬਲਾਸ ਅਫਸਰ ਜੀ ਹੋਏ ਹਨ, ਪ੍ਰਸ਼ਨ ਪੁੱਤਰ ਸਤਿਗੁਰੂ ਜੀ ਨੇ ਚੰਗੇ ਘੜਵੇਂ ਠੋਕਵੇਂ ਉੱਤਰ ਦੇ ਕਰਕੇ ਇਹਨੂੰ ਨਿਰੁੱਤਰ ਕੀਤਾ ਹੈ। ਔਰੰਗਜ਼ੇਬ ਦੇ ਮਨ ਚ ਖਟਿਆਈ ਸੀ ਕਿ ਇਹ ਹਵੇਲੀ ਵਿੱਚ ਪ੍ਰੇਤ ਰਹਿੰਦਾ ਹੈ, ਜੇ ਤਾਂ ਸਤਿਗੁਰੂ ਦੀ ਕਰਾਮਾਤੀ ਹੋਏ ਤੇ ਪ੍ਰੇਤ ਇੱਥੋਂ ਕੱਢ ਦੇਣਗੇ ਤਾਂ ਵੀ ਦਿੱਲੀ ਸੁਖੀ ਵਸ ਪਵੇਗੀ, ਤੇ ਜੇ ਸਤਿਗੁਰੂ ਵਿੱਚ ਕਰਾਮਾਤ ਨਾ ਹੋਈ ਤੇ ਪ੍ਰੇਤ ਇਹਨਾਂ ਨੂੰ ਨਾਸ ਕਰ ਦੇਵੇਗਾ, ਸ਼ਹੀਦ ਕਰ ਦੇਵੇਗਾ। ਮੇਰੇ ਦੋਹਾਂ ਹੱਥਾਂ ਵਿੱਚ ਲੱਡੂ ਆ ਗਏ ਆ, ਮੈਂ ਜ਼ਰੂਰ ਹੁਣ ਮੁਸਲਮਾਨ ਸਾਰਿਆਂ ਨੂੰ ਬਣਾ ਲਵਾਂਗਾ, ਪਰ ਇਹਨੂੰ ਕੀ ਪਤਾ ਸੀ ਜੇ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਵਾਲੇ, ਇਹ ਗੱਲ ਹੋ ਜਾਣੀ ਆ ਪਸ਼ੂ ਪ੍ਰੇਤ ਮੁਗਧ ਕਾ ਉਤਾਰੇ ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਕੌਣ ਸੀ ਸਤਿਗੁਰੂ ਜੀ ਨੂੰ ਮਾਰਨ ਵਾਲਾ? ਕਈ ਕਹਿੰਦੇ ਆ ਪ੍ਰੇਤ ਹੈ ਨੀ ਭਾਈ, ਸਾਰੀਆਂ ਚੀਜ਼ਾਂ ਹੈ। ਸਤਿਗੁਰੂ ਜੀ ਕਹਿੰਦੇ, ਕਈ ਕੋਟ ਕੋਟ ਪ੍ਰੇਤ ਸੂਤਰ ਮਿਰਗਾਤ, ਇੱਕ ਅੱਧਾ ਨੀ ਕਰੋੜਾਂ ਕਈ ਕਰੋੜ, ਪਰ ਬਣਦਾ ਉਹ ਹੈ ਜਿਹੜਾ ਸ਼ਰਾਬ ਪੀਂਦਾ, ਬਣਦਾ ਉਹ ਹੈ ਜਿਹੜਾ ਪ੍ਰੀਤੀ ਕਰਦਾ, ਪ੍ਰੇਤ ਉਹ ਬਣਦਾ ਜਿਹੜਾ ਮੰਦਰ ਚ ਖਿਆਲ ਰੱਖ ਲਏ ਘਰ ਚ, ਤੇ ਮੈਂ ਪੱਕੀ ਹਵੇਲੀ ਪਾ ਕੇ ਛੱਡ ਚੱਲਿਆ, ਅੰਤ ਕਾਰ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਾਲ ਵਾਲ ਅਵਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਾਲ ਵਾਲ ਅਵਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵਾਲ ਵਾਲ ਅਵਤਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਵੇਸਵਾ ਜੋਨ ਵਾਲ ਵਾਲ ਅਵਤਰੈ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਪੀਤੰਬਰ ਵਾਂ ਤੇਰੇ ਦਾ ਵਸੈ। ਜਿਹੜਾ ਪਰਮੇਸ਼ਰ ਨੂੰ ਯਾਦ ਕਰੇ ਉਹਦੇ ਹਿਰਦੇ ਵਿੱਚ ਹਰੀ ਵਸਦਾ ਹੈ, ਜਿਹੜਾ ਘਰ ਵਾਲੀ ਨੂੰ ਯਾਦ ਕਰਦਾ ਮਰ ਜਾਵੇ ਉਹ ਵੇਸਵਾ ਬਣਦਾ ਹੈ, ਜਿਹੜਾ ਮੰਦਰ ਨੂੰ ਯਾਦ ਕਰਦਾ ਮਰ ਜਾਵੇ ਉਹ ਪ੍ਰੇਤ ਬਣਦਾ ਹੈ। ਪ੍ਰੇਤ ਦਾ ਜਨਮ ਬੜਾ ਭਾਰੀ ਔਖ ਹੈ, ਆ ਸੂਈ ਹੁੰਦੀ ਕੱਪੜੇ ਸੀਪਣ ਵਾਲੀ, ਜਿਸ ਦੇ ਵਿੱਚ ਨੱਕੇ ਵਿੱਚ ਆਪਾਂ ਤਾਗਾ ਲਗਾਉਂਦੇ ਹਾਂ, ਇੰਨਾ ਬਰੀਕ ਮੂੰਹ ਹੁੰਦਾ ਪ੍ਰੇਤ ਦਾ, ਤੇ ਸਵਾ ਮਣ ਪੱਕਾ ਖੂਨ ਪੀਵੇ ਤਾਂ ਇਹਦੀ ਤ੍ਰਿਪਤੀ ਹੁੰਦੀ, ਪਹਿਲਾਂ ਤਾਂ ਖੂਨ ਹੀ ਇਹਨਾਂ ਮਿਲਣਾ ਔਖਾ ਹੈ, ਤੇ ਜੇ ਮਿਲ ਜਾਵੇ ਤੇ ਸਵਾ ਮਣ ਪੱਕਾ ਖੂਨ ਸੂਈ ਦੇ ਨੱਕੇ ਵਿੱਚ ਨਿਕਲਦਾ ਨਹੀਂ, ਸਾਰੀ ਜ਼ਿੰਦਗੀ ਗੁਰੂ ਕੇ ਪਿਆਰੇ ਪ੍ਰੇਤ ਦੀ ਭੁੱਖੇ ਦੀ ਜਾਂਦੀ ਹੈ, ਤੇ ਬਣਦਾ ਉਹ ਹੈ ਮੰਦਰ ਦਾ ਘਰ ਦਾ ਮੋਹ ਕਰੇ ਕਿ ਮੈਂ ਪੱਕੀਆਂ ਹਵੇਲੀਆਂ ਛੱਡ ਚੱਲਿਆ, ਉਹਨੂੰ ਗੁਰੂ ਕੇ ਪਿਆਰੇ ਇਸ ਗੁਣ ਵਿੱਚੋਂ ਨਿਕਲਿਆ ਨਹੀਂ ਜਾਵੇਗਾ, ਪੂਰੇ ਗੁਰੂ ਦੀ ਬਾਣੀ ਦਾ ਕਥਨ ਹੈ। ਤੇ ਜਿਹੜਾ ਪੁੱਤਰਾਂ ਦਾ ਮੋਹ ਕਰਦਾ ਮਰ ਜਾਵੇ ਤੇ ਉਹ ਗੁਰੂ ਦੇ ਪਿਆਰੇ ਸੂਰ ਦੀ ਜੂਨ ਵਿੱਚ ਪੈਂਦਾ, 12 ਬੱਚੇ ਸੂਰ ਦੇ ਹੋ ਜਾਂਦੇ 6 ਮਹੀਨਿਆਂ ਪਿੱਛੋਂ, ਉਹ ਚਾਹ ਫਿਰ ਪੂਰਾ ਹੋ ਜਾਂਦਾ ਪਹਿਲੇ ਸੰਕਲਪ ਦਾ, ਐਸੀ ਹਾਲਤ ਹੁੰਦੀ ਹੈ, ਇਹ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਹਵੇਲੀ ਵਿੱਚ ਰਹਿਣ ਵਾਸਤੇ ਕਿਹਾ, ਹਵੇਲੀ ਵਾਲੇ ਪ੍ਰੇਤ ਬਣੇ ਕਿਉਂ? ਦੋ ਭਾਈ ਸੇ, ਵੱਡਾ ਤਕੜਾ ਸੀ, ਛੋਟਾ ਕਮਜ਼ੋਰ ਸੀ। ਹਵੇਲੀ ਰਲ ਕੇ ਦੋਹਾਂ ਨੇ ਭਾਈ ਖਰਚ ਕੀਤਾ। ਵੱਡਾ ਬੇਈਮਾਨ ਹੋ ਗਿਆ, ਛੋਟੇ ਭਾਈ ਨੂੰ ਕੱਢਣ ਵਾਸਤੇ ਯਤਨ ਕਰ ਲਿਆ। ਸੋ ਉਸਨੇ ਪੰਚਾਇਤ ਇਕੱਠੀ ਕੀਤੀ, ਸੰਗਤ ਦੇ ਵਿੱਚ ਪੰਚਾਇਤ ਦੇ ਝੂਠੀ ਸਹੁੰ ਖਾ ਗਿਆ। ਗੁਰੂ ਕੇ ਪਿਆਰੇ ਸਿੱਖ ਹੋ ਕੇ ਕਦੇ ਅਚਾਨਕ ਸੱਚੀ ਸਹੁੰ ਵੀ ਇੱਕ ਵਾਰੀ ਮੂੰਹ ਚੋਂ ਖਾਧੀ ਜਾਵੇ ਤੇ ਇੱਕ ਵਾਰੀ ਨਰਕ ਦਾ ਦੁੱਖ ਜ਼ਰੂਰ ਭੋਗਣਾ ਪੈਂਦਾ ਹੈ, ਭਾਵੇਂ ਗੁਰੂ ਕੇ ਪਿਆਰੇ ਰਹਿਤ ਵਾਲਾ ਵੀ ਹੋਵੇ ਜੇ ਸਹੁੰ ਖਾਵੇ। ਇੱਥੇ ਤੱਕ ਇਹ ਮਹਾਂਪੁਰਖਾਂ ਦਾ ਨਿਸ਼ਚਾ ਸੀ, ਉਹਨਾਂ ਦੀ ਰਸਨਾ ਤੋਂ ਬਚਨ ਦਾਸ ਨੇ ਸੁਣਿਆ ਹੈ। ਇੰਨਾ ਤਕੜਾ ਨਿਸ਼ਚਾ ਹੋਣਾ ਚਾਹੀਦਾ ਸਿੱਖ ਦਾ, ਜਿੰਦ ਭਾਵੇਂ ਨਿਕਲ ਜਾਵੇ ਕੋਈ ਭਰੋਸਾ ਕਰੇ ਤੇ ਚਾਹੇ ਨਾ ਕਰੇ, ਗੁਰੂ ਦਾ ਨਾਮ ਲੈ ਕੇ ਸਹੁੰ ਕਦੇ ਨਹੀਂ ਖਾਣੀ। ਗੁਰੂ ਕੇ ਸਿੱਖ ਨੇ ਉਹ ਜਿਹੜਾ ਸਿੱਖੀ ਲਿਬਾਸ ਤੇ ਸਿੱਖ ਦੀ ਜ਼ਬਾਨ ਤੇ ਭਰੋਸਾ ਨਹੀਂ ਕਰਦਾ ਤੇ ਉਹ ਸਹੁੰ ਖਾ ਕੇ ਕਰ ਲਵੇਗਾ। ਪਰ ਇਹ ਸਹੁੰ ਖਾਂਦੇ ਕਿਉਂ ਹੈ ਤੇ ਲੋਕੀ ਭਰੋਸਾ ਕਿਉਂ ਨਹੀਂ ਕਰਦੇ? ਅੱਜ ਦਾ ਸਿੱਖ ਸੌ ਸਹੁੰ ਖਾ ਕੇ ਤੇ ਫੇਰ ਵੀ ਘਰਦਿਆਂ ਨੂੰ ਠੱਗਣੋਂ ਨਹੀਂ ਹਟਦਾ ਤੇ ਮੁੜ ਕੇ ਕਹਿੰਦਾ ਮੈਂ ਚੌਧਰੀ ਹੈ। ਇਸ ਵਾਸਤੇ ਗੁਰੂ ਕੇ ਪਿਆਰੇ ਇਹ ਸਹੁੰ ਨੂੰ ਵੀ ਖਿਡੌਣਾ ਬਣਾ ਲਿਆ, ਜੇ ਅੱਜ ਦੇ ਲੋਕਾਂ ਨੇ ਹੁਕਮਨਾਮੇ ਨੂੰ ਸੁਣਛਣਾ ਬਣਾਇਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਪਿਆਰ ਨੂੰ ਅਡੋਲ ਨਿਸ਼ਚਾ ਬਖਸ਼ਣ। ਉਹ ਝੂਠੀ ਸਹੁੰ ਖਾਣ ਤੋਂ ਪੰਚਾਇਤ ਨੇ ਗੱਲ ਮੰਨ ਲਈ, ਇਹਨੇ ਸਹੁੰ ਖਾ ਲਈ ਹੈ ਤੇ ਸਹੁੰ ਤੋਂ ਵੱਡੇ ਤੱਕ ਕੋਈ ਗੱਲ ਗਵਾਹੀ ਦੀ ਰਹਿ ਨਹੀਂ ਜਾਂਦੇ। ਉਹ ਛੋਟੇ ਨੂੰ ਵਿਚਾਰੇ ਨੂੰ ਬੇਦਖਲ ਕਰ ਦਿੱਤਾ, ਬੜਾ ਉਦਾਸ ਹੋਇਆ। ਪਰ ਸਮਾਂ ਪੈਣ ਤੇ ਜਿਹਦੇ ਨਾਲ ਬਹੁਤਾ ਪਿਆਰ ਹੋਵੇ, ਅੰਤ ਜਿੱਤ ਲਾਗੋ ਮਨ ਬਾਸਨ ਅੰਤ ਸਾਈ ਪ੍ਰਗਟਾਨੀ, ਜਿਸ ਪਾਸੇ ਮਨ ਦੀ ਸੁਰਤੀ ਲੱਗੀ ਹੋਵੇ, ਸੰਕਲਪ ਹੋਵੇ, ਫੁਰਨਾ ਹੋਵੇ, ਉਸੇ ਰਸਤੇ ਜੀਵ ਨੂੰ ਜਾਣਾ ਪੈਂਦਾ ਹੈ। ਮੰਦਿਰ ਦਾ ਫੁਰਨਾ ਰਹਿ ਗਿਆ, ਪ੍ਰੇਤ ਬਣ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹਨ। ਰਾਤ ਨੂੰ ਪ੍ਰੇਤ ਆਇਆ, ਭਾਗਾਂ ਵਾਲਾ ਫੇਰ ਵੀ ਬਣ ਗਿਆ, ਜਿਹਨੇ ਆ ਕੇ ਅਕਾਲ ਪੁਰਖ ਦੇ ਸਵਰਗ ਸਰੂਪ ਦੇ ਦਰਸ਼ਨ ਕੀਤੇ, ਸਤਿਗੁਰ ਦੇ ਚਰਨ ਤੇ ਬੇਨਤੀ ਕੀਤੀ, ਮੈਥੋਂ ਕੋਈ ਸੇਵਾ ਲਵੋ। ਮਹਾਰਾਜ ਕਹਿਣ ਲੱਗੇ ਜੋ ਕਰ ਸਕਦਾ ਕਰ ਲੈ, ਸਤਿਗੁਰ ਦੇ ਪਾਣੀ ਦੇ ਨੇੜੇ ਤਾਂ ਮੈਂ ਜਾ ਨਹੀਂ ਸਕਦਾ, ਜਿਸ ਚੀਜ਼ ਨੂੰ ਮੈਂ ਹੱਥ ਲਾਉਂਦਾ ਉਹ ਭ੍ਰਿਸ਼ਟੀ ਹੋ ਜਾਂਦੀ ਹੈ, ਖਰਾਬ ਹੋ ਜਾਂਦੀ। ਮਹਾਰਾਜ ਕਹਿੰਦੇ ਭਾਈ ਫਿਰ ਜਿਹੜੀ ਤੈਨੂੰ ਸੇਵਾ ਚੰਗੀ ਲੱਗਦੀ ਤੂੰ ਉਹ ਕਰ ਲੈ। ਗੰਨਿਆਂ ਦੇ ਕਮਾਲ ਦੇ ਇੱਖ ਦੇ ਖੇਤ ਵਿੱਚ ਗਿਆ, ਉੱਥੇ ਗੰਨਿਆਂ ਦੀ ਪੰਡ ਪੱਟ ਕੇ ਲਿਆਇਆ, ਸਤਿਗੁਰ ਦੇ ਹਾਜ਼ਰ ਕੀਤੀ। ਗੁਰੂ ਗਰੀਬ ਨਿਵਾਜ ਨੇ ਗੰਨੇ ਚੁੱਕੇ ਹਨ, ਗੰਨੇ ਚੁੱਕ ਕਰਕੇ ਜਿਹੜੀਆਂ ਛਿਲਕਾਂ ਬਾਹਰ ਸਿੱਟੀਆਂ, ਉਹ ਭਾਈ ਮਤੀ ਦਾਸ ਨੇ ਸੀਤ ਪ੍ਰਸ਼ਾਦ ਜਾਣ ਕੇ ਛਕ ਲਈਆਂ, ਚੂਪ ਲਈਆਂ, ਉਹਦਾ ਰਸਾ ਪ੍ਰਾਪਤ ਕਰਕੇ ਇਤਨੀ ਤਾਕਤ ਹਾਸਲ ਹੋ ਗਏ। ਭਾਈ ਮਤੀ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਇਹ ਜਿਹੜੇ ਜ਼ਾਲਮ ਆਪ ਜੀ ਦਾ ਅਪਮਾਨ ਕਰ ਰਹੇ, ਕੌੜੇ ਬਚਨ ਬੋਲਦੇ, ਕਦੇ ਕੁੱਝ ਕਦੇ ਕੁੱਝ ਕਹਿੰਦੇ ਹੈ, ਆਗਿਆ ਦੇ ਦੇਵੋ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾ ਦੇਵਾਂ, ਆਗਿਆ ਦੇਵੋ ਤਰਕਾਨੇ ਨੂੰ ਗਰਕ ਕਰ ਦੇਵਾਂ। ਮਹਾਰਾਜ ਹੱਸ ਪਏ। ਆ ਕਈ ਲੋਕ ਕਹਿੰਦੇ ਹਨ ਹਜੇ ਕਰਾਂ ਮਾਂ ਤਾਂ ਮਨ ਟਕਾ ਦਿਓ, ਜੇ ਤੁਸੀਂ ਸੰਤ ਹੈ ਤੇ ਸਾਨੂੰ ਸ਼ਾਂਤੀ ਬਖਸ਼ ਦਿਓ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ, ਕਬੀਰ ਰਿੱਧ ਸਿੱਧ ਜਾਤੋ ਫੁਰੀ, ਤਬ ਕਾਹੂ ਸਿਉਂ ਕਿਆ ਕਾਜ, ਤੇਰੇ ਕਹਿਣੇ ਕੀ ਗੱਤ ਕਿਆ ਕਹੋ, ਮੈਂ ਬੋਲਤ ਹੀ ਵੱਡ ਲਾਜ। ਭਗਤੀ ਕਹਿੰਦੇ ਸਾਨੂੰ ਤਾਂ ਸ਼ਰਮ ਆਉਂਦੀ, ਅਸੀਂ ਇਹ ਗੱਲਾਂ ਕਰੀਏ ਕਿ ਤੇ ਗੁਰੂ ਦੇ ਪਿਆਰਿਆ ਜੀ ਨੇ 10-15-20 ਸਾਲ ਲਾਏ ਹੋਣ ਤੇ ਤੂੰ ਉੱਠ ਕੇ ਸੌਂ ਕੇ ਘਰਾਂ ਤੇ ਆ ਕੇ ਕਹਿ ਰਹੇ ਆ ਬਾਬਾ ਜੀ ਕਮਾਈ ਮੈਨੂੰ ਦੇ ਦਿਓ, ਤੇ ਤੂੰ ਫੇਰ ਟੱਕਰਾਂ ਮਾਰਦਾ ਨਹੀਂ, ਉਹ ਬਾਬੇ ਦਾ ਦਿਮਾਗ ਖਰਾਬ ਤਾਂ ਨਹੀਂ ਜਿਹੜਾ ਤੈਨੂੰ ਦੇ ਦੇਗਾ? ਕਮਾਈ ਕਰ, ਜੇ ਕਮਾਈ ਕਰਨ ਦੇ ਬਾਵਜੂਦ ਵੀ ਤੈਨੂੰ ਨਾ ਮਿਲੇਗਾ ਫਿਰ ਬਾਬੇ ਨਾਲ ਗੱਲ ਕਰ ਲਿਆ, ਆਪੇ ਤੈਨੂੰ ਕਿਸੇ ਪਾਸੇ ਤੋਰੂ। ਬਾਣੀ ਪੜ੍ਹਨੀ ਨੇ, ਰਹਿਤ ਰੱਖਣੀ ਕੋਈ ਨਹੀਂ, ਗਾਤਰੇ ਕਿਰਪਾ ਨੇ, ਚਿੱਲੀ ਤੇ ਟੰਗ ਕੇ ਭੁੱਲ ਜਾਣਾ। ਇੱਕ ਆ ਮਿਲਿਆ ਰੇਲ ਦੇ ਵਿੱਚ ਭਾਈ ਤੇਰੇ ਕਿਰਪਾਨ, ਬਾਬਾ ਜੀ ਸੁਭਾਅ ਪਿਆ ਸੀ, ਮੰਜੇ ਦੇ ਸਰਾਣੇ ਰਹਿ ਗਏ। ਤੁਸੀਂ ਸ਼ਾਇਦ ਅਖਬਾਰਾਂ 'ਚ ਖਬਰ ਸੁਣੀ ਹੋਵੇਗੀ, 3 ਮਹੀਨੇ ਦੀ ਗੱਲ ਹੈ, ਪੰਜਾਬ ਦੇ ਵਿੱਚੋਂ ਬਾਘਾ ਪੁਰਾਣੇ ਥਾਣੇ ਦੀ ਇੱਕ ਖਬਰ ਤੇ ਥਾਣੇਦਾਰ ਗਿਆ ਕਿਸੇ ਨੂੰ ਪਕੜਨ ਵਾਸਤੇ ਤੇ ਉਹਨਾਂ ਨੇ ਸ਼ਰਾਬ ਦੀ ਬੋਤਲ ਲਿਆ ਕੇ ਦੇ ਦਿੱਤੀ, ਸ਼ਰਾਬ ਪੀ ਲਈ ਉਹਨੇ ਤੇ ਰਾਤ ਨੂੰ ਉੱਥੇ ਸੌਂ ਗਿਆ ਪਿੰਡ ਵਿੱਚ ਹੀ, ਤੇ ਆਪਣੀ ਪੇਟੀ ਲਾਹ ਕੇ ਪਿਸਤੌਲ ਰਿਵਾਲਵਰ ਲਾਹ ਕੇ ਉਹਨੇ ਰੱਖ ਦਿੱਤਾ ਫੀਕੇ ਜਿਹੇ ਸਮੇਤ ਤੇ। ਉਹ ਕੁੱਤਾ ਆਇਆ ਤੇ ਕੁੱਤਾ ਲੈ ਗਿਆ ਵਰਦੀ ਤਾਂ ਤੇ ਪਿਸਤੌਲ ਖਿੱਚਿਆ ਨਾ ਗਿਆ। ਇਹ ਅਖਬਾਰ ਦੀ ਖਬਰ ਹੈ ਅਕਾਲੀ ਪੱਤਰਕਾਰ ਦੇ, ਤੇ ਉਹ ਅਗਲੇ ਦਿਨ ਅਖਬਾਰਾਂ ਵਿੱਚ ਖਬਰ ਆਏ ਕਿ ਥਾਣੇਦਾਰ ਦੀ ਪੇਟੀ ਨਹੀਂ ਠਿਉਂਦੇ ਤੇ ਰਿਵਾਲਵਰ ਵੀ ਕੁੱਤਾ ਲੈ ਚੱਲਿਆ ਸੀ ਪਰ ਰੱਸੀ ਲੰਮੀ ਹੋਣ ਕਰਕੇ ਉੱਥੇ ਰਹਿ ਗਿਆ। ਪਿਆਰਿਆ ਉਹ ਤਾਂ ਪੇਟੀ ਚੰਮਦੀ ਹੈ ਤੇ ਛਿਆ ਜਾਵੇਗੀ, ਤੇ ਕਿਰਪਾਨ ਤੇਰਾ ਧਰਮ ਦਾ ਚਿੰਨ, ਉਹ ਇਹ ਕੁੱਤਾ ਹੀ ਤੇਰਾ ਧਰਮ ਲਏਗਾ ਤੇ ਬੰਦੇ ਤੋਂ ਆਪਣਾ ਧਰਮ ਤੂੰ ਕਿਵੇਂ ਬਚਾਵੇਂਗਾ ਜ਼ਾਲਮ ਤੋਂ? ਇਹ ਸਿੱਖਾ ਤੇਰੇ ਸਿੱਖੀ ਪੱਲੇ ਰਹਿ ਗਏ, ਜੇ ਤੂੰ ਆਪਣਾ ਧਰਮ ਹੀ ਛੱਡ ਦਿੱਤਾ ਹੈ, ਹੁਣੇ ਸੁਣ ਕੇ ਹਟੇ ਆ ਕਿ ਸਿਰ ਪਾਵੀਂ ਦੇ ਦੇਈਏ ਧਰਮ ਨਾ ਛੱਡ ਗਏ, ਤੇ ਤੈਨੂੰ ਇਹੀ ਔਖੀ ਹੋ ਗਈ ਕਿ ਤੂੰ ਕਿਰਪਾਨ ਪਾਉਣੀ ਬੜੀ ਮੁਸ਼ਕਲ ਸਮਝਦਾ ਹੈ। ਸੋ ਰਹੋ ਵਿਚਾਰ ਇਸ ਪਾਸੇ, ਅੱਗੇ ਬੇਨਤੀ ਕਰਾਂਗਾ ਤੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਉਹਨੇ ਲਿਆ ਕੇ ਸੇਵਾ ਕੀਤੀ। ਮਤੀ ਦਾਸ ਸ਼ਕਤੀ ਪ੍ਰਾਪਤ ਹੋਈ। ਇਹ ਵਚਨ ਸੁਣ ਕਰਕੇ ਦਿੱਲੀ ਤੇ ਲਾਹੌਰ ਦੇ ਟਕਰਾਉਣ ਦੇ ਉਹਦਾ ਸਿਪਾਹੀ ਜਿਹੜਾ ਦੂਤ ਸੀ ਔਰੰਗਜ਼ੇਬ ਦਾ, ਉਹਦੇ ਪਾਸ ਗਿਆ, ਜਾ ਕਰਕੇ ਕਹਿਣ ਲੱਗਾ, ਬਾਦਸ਼ਾਹ ਤੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨਾ ਚਾਹੁੰਦਾ ਹੈ, ਮੁਸਲਮਾਨ ਬਣਾਉਣਾ ਚਾਹੁੰਦਾ ਹੈ, ਤੂੰ ਗੁਰੂ ਕੇ ਸਿੱਖ ਨੂੰ ਵੀ ਮੁਸਲਮਾਨ ਨਹੀਂ ਬਣਾ ਸਕੇਗਾ, ਗੁਰੂ ਨੂੰ ਮੁਸਲਮਾਨ ਬਣਾਉਣ ਤਾਂ ਬੜੀ ਦੂਰ ਦੀ ਗੱਲ ਹੈ। ਕੀ ਗੱਲ? ਗੁਰੂ ਕੇ ਸਿੱਖ ਨੇ ਅੱਜ ਆਹ ਗੱਲ ਕਹੀ ਹੈ ਕਿ ਦਿੱਲੀ ਤੇ ਲਾਹੌਰ ਮੈਂ ਖੜਕਾ ਸਕਦਾ ਹਾਂ। ਈਰਖਾ ਦੀ ਅੱਗ ਦਾ ਸਾੜਿਆ ਹੋਇਆ ਕੋਲੇ ਬਣ ਗਿਆ ਗੁਰੂ ਕੇ ਪਿਆਰੇ, ਸੜ ਕਰਕੇ ਈਰਖਾ ਦੀ ਅੱਗ ਵਿੱਚ ਉਸ ਵੇਲੇ ਆਪਣੇ ਦੂਤ ਨੂੰ ਭੇਜਿਆ, ਭਾਈ ਮਤੀ ਦਾਸ ਜੀ ਨੂੰ ਪੂਰਨ ਬ੍ਰਹਮ ਗਿਆਨੀ ਤੇ ਨਿਹਚੇ ਵਾਲੇ ਗੁਰਸਿੱਖ ਨੂੰ ਆਪਣੇ ਪਾਸ ਬੁਲਾਇਆ। ਔਰੰਗਜ਼ੇਬ ਨੇ ਕਹਿਣ ਲੱਗਾ, ਮਤੀ ਦਾਸ ਤੂੰ ਇਹ ਗੱਲ ਕਹੀ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾ ਦੇਵਾਂਗਾ, ਜੇ ਤਾਂ ਅੱਜ ਦੇ ਆਪਣੇ ਸਿੱਖਾਂ ਵਰਗਾ ਹੁੰਦਾ ਵੀ ਕਿਰਪਾਨ ਪਾਉਣੀ ਵੀ ਔਖੀ ਤੇ ਕਛਹਿਰਾ ਪਾਉਣਾ ਵੀ ਗਰਮੀ ਤੇ ਧੁੱਪ ਲੈਣੇ 5 ਗਜ ਦੀ ਵੱਧੀ ਹੋਵੇ, ਉਹ ਇਹਨਾਂ ਗਰਮੀ ਨੇ 2 ਮੀਟਰ ਦੇ ਕਛਹਿਰੇ ਨਾਲ ਮੁੜਤਾ ਆਉਂਦਾ ਹੈ। ਪਰ ਉਹ ਪੂਰਨ ਗੁਰਸਿੱਖ ਸੀ, ਸਤਿਗੁਰ ਤੇ ਭਰੋਸੇ ਵਾਲਾ ਸੀ, ਗੁਰੂ ਘਰ ਦੇ ਨਾਲ ਪਿਆਰ ਕਰਨ ਵਾਲਾ ਸੀ। ਉਸ ਪਿਆਰੇ ਨੇ ਉਸ ਵੇਲੇ ਚੰਗੀ ਤਰ੍ਹਾਂ ਖੜਕ ਕੇ ਕਿਹਾ ਹੈ, ਕੀਨ ਨੀ ਮੰਨੀ, ਆ ਫਲਾਨੇ ਦਾ ਕਾਰਖਾਨਾ, ਜੇ ਮੈਂ ਇੱਥੇ ਕਿਰਪਾਨ ਪਾ ਲਈ ਨਾ ਮੈਨੂੰ ਕੱਢ ਦੇਗਾ, ਫਲਾਨੇ ਦੀ ਇੱਥੇ ਫੈਕਟਰੀ ਚੱਲਦੀ, ਉੱਥੇ ਮੈਂ ਗਿਆ ਤੇ ਸ਼ਹਿਰ ਕਰੇ ਇੱਕ ਸ਼ਹਿਰ ਨਾਲ ਲਵਾ ਦੇਣ, ਕੀ ਥੋੜਿਆ ਖੜਾ ਤੇਰੀ ਅਸੀਂ ਕਮਾਈ ਵੱਲੋਂ ਸਿੱਖਾਂ। ਨਿਗਾਹ ਮਾਰ ਮਤੀ ਦਾਸ ਵੱਲ, ਹਿੰਦੁਸਤਾਨ ਦਾ ਰਾਜਾ, 2,50,000 ਫੌਜ ਦਾ ਮਾਲਕ, ਤੇ ਮਤੀ ਦਾਸ ਨੂੰ ਆਪਣੇ ਸਾਹਮਣੇ ਤਲਿਆਰ ਕੇ ਪੁੱਛ ਰਿਹਾ ਕਿ ਤੂੰ ਦੱਸ ਇਹ ਗੱਲ ਕਹੀ ਹੈ, ਇਹਦਾ ਨਾਂ ਹੈ ਜੀਵਨ ਸੱਚ ਬੋਲਿਆ। ਕਹਿਣ ਲੱਗਾ, ਜਾਲਮ ਰਾਜੇ, ਇਹ ਨਹੀਂ ਮੈਂ ਕਹਿੰਦਾ ਕਿ ਅੱਗੇ ਕਹੀ ਸੀ, ਹੁਣ ਵੀ ਕਹਿੰਦਾ, ਪਿੱਛੇ ਵੀ ਕਹੀ ਸੀ, ਗਾਂ ਨੂੰ ਪੁੱਛੇਗਾ ਤਾਂ ਵੀ ਕਹਾਂਗਾ, ਸੱਚ ਦਾ ਕਰੇ ਪੱਲਾ ਨਹੀਂ ਛੱਡਣਾ, ਝੂਠ ਦੇ ਕਰੇ ਨੇੜੇ ਨਹੀਂ ਲੱਗਾਂਗਾ, ਤੂੰ ਦੱਸ ਕੀ ਚਾਹੁੰਦਾ। ਮਤੀ ਦਾਸ ਫਿਰ ਵਿਖਾ ਸਕਦਾ, ਹਾਂ ਜੇ ਗੁਰੂ ਸਾਹਿਬ ਦੀ ਆਗਿਆ ਹੋ ਜਾਵੇ ਫਿਰ ਵਿਖਾ ਸਕਦਾ, ਗੁਰੂ ਦੀ ਆਗਿਆ ਬਿਨਾਂ ਮੁਸ਼ਕਲ ਹੈ। ਸੋ ਸਿੱਖ ਸਦਾ ਬੰਧ ਪਾ, ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣਾ ਭਾਣਾ ਜੋ ਚੱਲੇ, ਭਾਈ ਵਿਛੜ ਚੋਟਾਂ ਖਾਵੇ, ਗੁਰੂ ਦੇ ਭਾਣੇ 'ਚ ਚੱਲਣਾ ਗੁਰੂ ਕੇ ਸਿੱਖ ਦਾ ਪਰਮ ਧਰਮ ਹੈ। ਸਤਿਗੁਰੂ ਤੋਂ ਇੱਕ ਵਾਰੀ ਆਗਿਆ ਦਵਾ ਲੈ, ਫਿਰ ਵੇਖ ਕਿਵੇਂ ਦਿੱਲੀ ਤੇ ਲਾਹੌਰ ਦੀਆਂ ਇੱਟਾਂ ਖੜਕਦੀਆਂ। ਨਹੀਂ, ਸਤਿਗੁਰੂ ਨੇ ਆਗਿਆ ਦਿੱਤੀ, ਮਤੀ ਦਾਸ ਨੂੰ ਲਾਲਚ ਦੇ ਕਰਕੇ ਭਰਮਾਉਣਾ ਚਾਹੁੰਦਾ ਹੈ। ਮਤੀ ਦਾਸ ਨੂੰ ਕਹਿਣ ਲੱਗਾ ਔਰੰਗਜ਼ੇਬ, ਮਤੀ ਦਾਸ ਜੇ ਮੇਰੀ ਇੱਕ ਗੱਲ ਮੰਨ ਲਵੇ, ਤੇਰੀ ਜਿੰਦੀ ਨਹੀਂ ਬਚੇਗੀ, ਤੇਰਾ ਵਿਆਹ ਵੀ ਕਰ ਦਿਆਂਗਾ, ਤੇਰੇ ਨਾਲ ਲੜਕੇ ਜਿਹੜੇ ਸੂਬੇ ਨਵਾਬਕ ਉਹਨਾਂ ਦੀਆਂ ਲੜਕੀਆਂ ਤੇਰੇ ਨਾਲ ਵਿਆਹ ਨਿਕਾਹ ਦਿਆਂਗਾ, ਕੀ ਗੱਲ ਹੈ, ਗੱਲ ਤਾਂ ਦੱਸ। ਔਰੰਗਜ਼ੇਬ ਕਹਿਣ ਲੱਗਾ, ਇੱਕ ਤਾਂ ਸ਼ਰਾਬ ਪੀ ਲੈ, ਇੱਕ ਤੰਬਾਕੂ ਚੱਲ, ਮੂੰਹ ਤੋਂ ਦਾੜਾ ਸਿਰ ਤੋਂ ਕੇਸ ਕਟਾ ਦੇ, ਤੇ ਇੱਕ ਵਾਰੀ ਕਹਿ ਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਨਹੀਂ। ਮਤੀ ਦਾਸ ਹੱਸਿਆ, ਕੁਝ ਕੁ ਮੁਸ਼ਕੜਾਇਆ ਹੈ। ਉਸ ਵੇਲੇ ਪੁੱਛਿਆ ਔਰੰਗਜ਼ੇਬ ਨੇ, ਤੂੰ ਖੁਸ਼ਿਆ ਵਿਆਹ ਕਰਾਉਣ ਵਿੱਚ, ਉਹਦਾ ਤਿਆਰ ਸੀ ਕਿ ਸ਼ਾਇਦ ਜਵਾਨ ਹੈ, ਇਹਦੀ ਸ਼ਾਦੀ ਨਹੀਂ ਹੁੰਦੀ ਹੋਣੀ, ਲਾਲ ਚਾਹੁੰਦੇਗਾ ਵਿਆਹ ਰਹਿਣ ਤਾਂ ਖੁਸ਼ ਹੋ ਗਿਆ, ਪਰ ਉਹਨੂੰ ਕੀ ਪਤਾ ਇਸ ਸਿੱਖ ਦੀ ਅਵਸਥਾ ਕਿੱਥੇ ਚੜੀ ਹੈ, ਸੁਰਤ ਕਿਹੜੇ ਪਾਸੇ ਹੈ, ਬ੍ਰਹਮ ਵਿੱਚ ਹੈ ਕਿ ਧੂਣੀ ਵਿੱਚ ਹੈ, ਇਹਦਾ ਵਿਸਤਾਰ ਮੈਂ ਤਾਂ ਨਹੀਂ ਉਸ ਪਾਸੇ ਪਿਆ ਕੇ ਕੱਲ੍ਹ ਨੂੰ ਦੱਸ ਦਿਆਂਗੇ ਜਦੋਂ ਪੁੱਛਣਗੇ ਪਿਆਰੇ, ਸ਼ਬਦ ਕੀ ਆ, ਸੁਰਤ ਕੀ ਆ, ਅਤੇ ਧੁਣ ਕੀ ਆ, ਅਤੇ ਮੂਲ ਮੰਤਰ ਕੀ ਆ, ਅਤੇ ਮਾਸ ਖਾਣ ਬਾਰੇ ਜਿਹੜੀ ਵਿਚਾਰ ਕਹੋਗੇ, ਜਿੰਨੀ ਕਹਾਉਂਦੀ ਉਹਦੇ ਵਾਸਤੇ ਬੇਨਤੀ ਕਰਾਂਗਾ ਕੱਲ੍ਹ ਨੂੰ। ਸੋ ਅੰਮ੍ਰਿਤ ਛਕਾਉਣਾ ਕਰਕੇ ਇਹ ਪ੍ਰਸੰਗ ਸ਼ਹੀਦ ਦਾ ਆਰੰਭ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਪਿਆਰਾ ਹੱਸਿਆ, ਔਰੰਗਜ਼ੇਬ ਨੇ ਦੂਜੀ ਵਾਰੀ ਫੇਰ ਕਿਹਾ, ਫੇਰ ਖਿੜਖਿੜਾ ਕੇ ਹੱਸ ਪਿਆ, ਤੀਜੀ ਵਾਰੀ ਪੁੱਛਿਆ, ਕਹਿ ਦਿੱਤਾ ਵਧਾਈ ਹੋਵੇ, ਮੁਬਾਰਕਬਾਦ ਹੋਵੇ। ਮਤੀ ਦਾਸ ਚੁੱਪ ਵੱਟ ਲਈ, ਔਰੰਗਜ਼ੇਬ ਕਹਿਣਗਾ, ਮਤੀ ਦਾਸ ਜਦੋਂ ਵਿਆਹ ਦਾ ਨਾਂ ਲਿਆ ਸੀ, ਮੰਗਣੇ ਦਾ ਤੇਰਾ ਨਾਂ ਲਿਆ ਸੀ, ਉਦੋਂ ਖੁਸ਼ ਸੀ, ਤੇ ਜੇ ਹੁਣ ਵਿਆਹ ਕਰਨ ਵਾਸਤੇ ਪਰਪੱਕਤਾ ਕਰ ਦਿੱਤੀ ਤੇ ਤੂੰ ਉਦਾਸ ਹੋ ਗਿਆ, ਚੁੱਪ ਕਿਉਂ ਹੋ ਗਿਆ? ਕਹਿਣਗਾ, ਚੁੱਪ ਨੇ ਤੇਰੀ ਗੁਸਤਾਖੀ ਦੀ ਪੱਤੀ ਹੈ। ਹੈਰਾਨ ਹੋ ਗਿਆ ਹਿੰਦੁਸਤਾਨ ਦਾ ਰਾਜਾ, ਜ਼ਾਲਮ ਰਾਜਾ, ਹਕੂਮਤ ਵੀ ਦੂਜੀ, ਕੀ ਗੱਲ, ਗੁਸਤਾਖੀ ਮੈਥੋਂ ਕੀ ਹੈ, ਕੀ ਹੋਈ ਹੈ? ਔਰੰਗਜ਼ੇਬ ਪੁੱਛਦਾ, ਕਹਿਣ ਲੱਗਾ, ਖਿਆਲ ਕਰ, ਸਮਾਸੀ ਦੁਨੀਆਂ ਦੇ ਉੱਪਰ ਹਿੰਦੁਸਤਾਨ ਦੀ ਜਿਹੜੀ ਨੌਜਵਾਨ ਕੋਈ ਲੜਕੀ ਸੀ, ਉਹਨਾਂ ਦੀ ਇੱਜ਼ਤ ਤੁਹਾਡੇ ਵਰਗੇ ਜਰਵਾਣੇ ਲੁੱਟਦੇ ਸੀ, ਅੱਜ ਮੈਨੂੰ ਬੇਕਸੂਰੇ ਨੂੰ, ਬੇਦੋਸ਼ੇ ਨੂੰ ਕਟਹਿਰੇ ਦੇ ਵਿੱਚ ਸੋ ਗ੍ਰਿਫਤਾਰ ਕਰਕੇ, ਖੜਾ ਕਰਕੇ, ਦੋਸ਼ੀ ਠਹਿਰਾ ਕਰਕੇ, ਝੂਠਾ ਦੋਸ਼ੀ ਕਰਾਰ ਦੇ ਕਰਕੇ ਮੇਰੇ ਤੇ ਤੁਸੀਂ ਫਤਵਾ ਲਾਉਣਾ ਚਾਹੁੰਦੇ ਹੋ, ਪਰ ਮੈਨੂੰ ਮਾਣ ਤੇ ਫਖਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖੀ ਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਤੇ ਕਿਉਂ? ਕਹਿਣ ਲੱਗਾ ਕਿ ਇਹ ਧੀਆਂ ਦੀ ਇੱਜ਼ਤ ਲੁੱਟਣ ਵਾਲੇ ਅੱਜ ਮੈਨੂੰ ਬੇਦੋਸ਼ੇ ਨੂੰ ਮੁਰਜਮ ਬਣੇ ਹੋਏ ਨੂੰ ਆਪਣੀਆਂ ਧੀਆਂ ਦੀਆਂ ਲੜਕੀਆਂ ਦੇ ਦੋਲੇ ਦਿੰਦੇ ਹਨ, ਪਰ ਐਸੇ ਦੋਲਿਆਂ ਨੂੰ ਮੈਂ ਜੁੱਤੀ ਦੀ ਨੋਕ ਨਾ ਠਕਰਾਉਂਦਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਨਹੀਂ ਛੱਡਾਂਗਾ। ਇਹਦਾ ਨਾਮ ਸੀ ਪਿਆਰੋ ਸਿੱਖੀ। ਤੇ ਅੱਜ ਕੀ ਹੈ, ਜਿਹੜਾ ਕੋਈ ਪੰਜਾਬ ਚੋਂ ਨਵਾਂ ਆਉਂਦਾ ਨੌਜਵਾਨ, ਉਹ ਕੁਝ ਵਰਗੀ ਦਾੜੀ ਕਰ ਲੈਂਦਾ, ਮਤੀਰੇ ਵਰਗਾ ਹਦਵਾਣੇ ਵਰਗਾ ਸਿਰ ਕੱਢ ਲੈਂਦਾ ਹੈ। ਤੇ ਜਿਹੜੇ ਇੱਧਰ ਵੀਰ ਹੈ ਉਹਨਾਂ ਦਾ ਇੱਕ ਤਾਂ ਫਾਇਦਾ ਹੈ ਕਿ ਦਾੜੀਆਂ ਕੇਸ ਹੈ, ਪਰ ਭਾਈ ਕਿਰਪਾਨ ਪਾਉਣ ਤੋਂ ਕਿਉਂ ਜਕਦੇ ਹੈ? ਕਾਗਜ਼ ਹੋਵੇ ਕੋਲਾਂ ਦੀ ਕੋਈ ਕੀਮਤ ਨਹੀਂ, ਕੋਲੇ ਤੇ ਮੋਹਰ ਜਿੰਨੇ ਰੁਪਈਆਂ ਦੀ ਲਾ ਦੇਵਾਂਗੇ ਓਨੀ ਕੀਮਤ ਦਾ ਬਣ ਜਾਵੇਗਾ। ਜੇ ਗੁਰੂ ਤੇ ਪਿਆਰੇ ਫੌਜੀ ਵਸਤਰ ਨਹੀਂ ਪਹਿਨੇ, ਫੀਤਾ ਨਹੀਂ ਲਗਾ, ਕਿਸੇ ਨੇ ਗੱਲ ਨਹੀਂ ਜੇ ਪੁੱਛਣੀ, ਨਾ ਤੁਸੀਂ ਉਸ ਮਿਲਟਰੀ ਵਿੱਚ ਫੌਜ ਜਾ ਕਰਕੇ ਤੋ ਕਹਿ ਸਕਦੇ ਕਿ ਅਸੀਂ ਭਰਤੀ ਕਦੇ ਨਹੀਂ ਕਹਿ ਸਕੋਗੇ, ਜਿੰਨਾ ਚਿਰ ਸਤਿਗੁਰੂ ਦੇ ਕਿਰਪਾਨ ਦੀ ਮੋਹਰ ਨਹੀਂ ਲੱਗੀ। ਕੀ ਪਤਾ ਕਿਹਦੇ ਪਾਸ਼ਕ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਨੇ ਜੋ ਜਵਾਬ ਦਿੱਤਾ ਤਾਂ ਹੀ ਕੋਲ ਖੜਾ ਸੀ, ਜਿਵੇਂ ਅੱਜ ਕੱਲ੍ਹ ਜੱਜ ਕਹਿ ਲਈਏ, ਮਜਿਸਟਰ ਸੋ ਮਜਿਸਟਰੇਟ ਕਹਿ ਲਈਏ, ਫਤਵਾ ਲਾਉਣ ਵਾਲੇ ਇਹ ਮੁਸਲਮਾਨੀ ਮਜ਼ਹਬ ਦੇ ਵਿੱਚ ਇਹ ਕਾਜ਼ੀਆਂ ਨੂੰ ਫਤਵਾ ਲਾਉਣ ਦਾ ਹੱਕ ਸੀ। ਉਸ ਵੇਲੇ ਲਾਲ ਕਤੇਬ ਕੱਢ ਲਏ, ਕੱਢ ਕੇ ਦੋ ਪੱਤਰੇ ਉਧਰੋਂ ਲੱਗੇ ਦੋ ਦੂਜੇ ਪਾਸੇ, ਕਹਿਣ ਲੱਗੇ ਵੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਜ਼ ਦਿੱਤਾ ਜਾਵੇ। ਕੀ ਗੁਨਾਹ ਕੀਤਾ ਭਾਈ ਮਤੀ ਦਾਸ ਨੇ? ਕੋਈ ਬੇਪੱਤੀ ਵਾਲੀ ਗੱਲ ਨਹੀਂ ਕੀਤੀ, ਕੋਈ ਕਿਸੇ ਦੀ ਇੱਜ਼ਤ ਨਹੀਂ ਤੱਕੀ, ਕੋਈ ਚੋਰੀ ਯਾਰੀ ਠੱਗੀ ਨਹੀਂ ਕੀਤੀ। ਇੱਕੋ ਇੱਕ ਗੱਲ ਕਿ ਗੁਰੂ ਤਾਂ ਸਿੱਖ ਕਿਉਂ ਹੈ, ਤੇ ਹਕੂਮਤ ਦੇ ਨਸ਼ੇ ਚਾ ਕਰਕੇ ਤੇ ਸਿੱਖੀ ਤੋਂ ਖਾਰਜ ਕਰਨਾ ਚਾਹੁੰਦਾ ਔਰੰਗਜ਼ੇਬ, ਤੇ ਗੁਰੂ ਕਾ ਸਿੱਖ ਸਿੱਖੀ ਦੇ ਪੂਰਨਿਆਂ ਤੇ ਚੱਲ ਕਰਕੇ ਪਰਪੱਕਤਾ ਸਹਿਤ ਆਪਣੇ ਜੀਵਨ ਨੂੰ ਨਿਭਾਉਣਾ ਚਾਹੁੰਦਾ ਹੈ। ਉਸ ਵੇਲੇ ਗੁਰੂ ਤੇ ਪਿਆਰੇ ਕਾਜ਼ੀ ਦੀ ਸੜੀ ਹੋਈ ਜ਼ਬਾਨ ਵਿੱਚੋਂ ਇਹ ਫਤਵਾ ਨਿਕਲਿਆ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਤੀਰ ਦਿੱਤਾ ਜਾਵੇ। ਇਹ ਫਤਵਾ ਲਾ ਕੇ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਮਤੀ ਦਾਸ ਨੂੰ ਇੱਕ ਰਾਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਟੱਕਣ ਵਾਸਤੇ ਭੇਜਿਆ। ਚਾਂਦਨੀ ਚੌਂਕ ਵਿੱਚ ਪਿੰਜਰੇ ਚ ਬੰਦ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਸ਼ਨ ਕੀਤੇ ਜਾ ਕੇ ਨਮਸਕਾਰ ਕੀਤੇ, ਪੁੱਛਿਆ ਸੁਣਾ ਪਿਆਰਿਆ ਕੀ ਹਾਲ ਹੈ? ਸਤਿਗੁਰੂ ਪਿਤਾ ਜੀ ਚੜ੍ਹਦੀ ਕਲਾ ਹੈ ਪਰ ਪਰਚਾ ਬੜਾ ਸਖਤ ਪਿਆ ਹੈ, 100 ਦੇ 100 ਨੰਬਰ ਪੂਰੇ ਲੈ ਕੇ ਪਾਸ ਹੋਣ, 99 ਨੰਬਰ ਨਾ ਕਰੇ ਆਉਣ ਸਿੱਖੀ ਵਿੱਚੋਂ। ਗੁਰੂ ਘਰ ਉੱਤੇ ਸਭ ਤੋਂ ਪਹਿਲੀ ਸ਼ਹੀਦੀ 5ਵੇਂ ਪਾਤਸ਼ਾਹ ਜੀ ਦੀ ਹੈ, ਤੇ ਗੁਰੂ ਤੇ ਗੁਰਸਿੱਖਾਂ ਦੇ ਉੱਤੇ ਧਰਮ ਦੀ ਰਾਖੀ ਵਾਸਤੇ ਸਭ ਤੋਂ ਪਹਿਲੀ ਸ਼ਹੀਦੀ ਮੇਰੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਸਿੱਖੀ ਦੇ ਪਰਚੇ ਉੱਤੇ ਫੇਲ ਨਾ ਹੋਵਾ। ਸਤਿਗੁਰੂ ਜੀ ਕਹਿਣ ਲੱਗੇ, ਪਿਆਰਿਆ ਤੂੰ ਜਪਜੀ ਸਾਹਿਬ ਦਾ ਨਿਤਨੇਮੀ ਅਭਿਆਸੀ ਹੈ, ਜਪਜੀ ਸਾਹਿਬ ਦਾ ਪਾਠ ਆਰੰਭ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਗੁਰੂ ਨਾਨਕ ਦੇਵ ਜੀ ਇਹੀ ਕਿਹਾ ਕਿ ਅਸੀਂ ਕਰਾਂਗੇ, ਡੀਂਗ ਨਹੀਂ ਮਾਰੀ, ਕੋਈ ਹੰਕਾਰ ਦਾ ਬਚਨ ਨਹੀਂ ਕਿਹਾ, ਇੱਕੋ ਇੱਕ ਗੱਲ ਕਹੀ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੇਰੀ ਰਾਖੀ ਕਰਨਗੇ। ਜਪਜੀ ਸਾਹਿਬ ਦਾ ਪਾਠ ਕਰੀ, ਇਹ ਗੁਰੂ ਕੇ ਪਿਆਰੇ ਸਿੱਖਿਆ ਦਿੱਤੇ, ਭਾਈ ਮਤੀ ਦਾਸ ਜੀ ਨੂੰ ਧਰਮ ਦੀ ਰਾਖੀ ਕਰਨ ਵਾਸਤੇ ਜੋ ਪ੍ਰੇਰਨਾ ਕੀਤੀ ਹੈ ਉਹ ਦਾਸ ਅੱਗੇ ਪੜੇਗਾ, ਸਾਰੀ ਸੰਗਤ ਜੱਜ ਕੇ ਮਗਰ ਪੜੇ, ਸੰਗ ਜੀ ਨਾ ਰੱਖਿਓ, ਹੁਣ ਕੋਈ ਐਮਰਜੈਂਸੀ ਨਹੀਂ ਲੱਗੀ, ਜਿਹੜਾ ਕੋਈ ਮੀਸਾ ਤੇ DIR ਲਾ ਕੇ ਤੁਹਾਨੂੰ ਅੰਦਰ ਧੱਕ ਦੇਵੇਗਾ। ਸਤਿਗੁਰੂ ਦੀ ਕਿਰਪਾ, ਸੁਤੰਤਰ ਬੈਠੇ ਹੋਣ ਪਰ ਪੂਰੇ ਸੁਤੰਤਰ ਅਜੇ ਨਹੀਂ, ਇਹਦਾ ਫੇਰ ਵਿਸਤਾਰ ਕਰ ਲਾਂਗੇ ਕੱਲ੍ਹ ਦੇ ਦੀਵਾਨ ਵਿੱਚ ਕਿ ਪੂਰੇ ਸੁਤੰਤਰ ਕਿਉਂ ਨਹੀਂ, ਪਰ ਹੁਣ ਕੁਝ ਕੁ ਸੁਤੰਤਰ ਹੈ। ਸਤਿਗੁਰੂ ਗਰੀਬ ਨਿਵਾਜ ਜੀ ਆਪਣੇ ਪਿਆਰੇ ਨੂੰ ਧਰਮ ਦੀ ਰਾਖੀ ਕਰਨ ਵਾਸਤੇ ਕਿਹੜੀ ਪ੍ਰੇਰਨਾ ਦੇ ਰਹੇ ਤੇ ਅੱਜ ਆਪਾਂ ਕੀ ਕਰ ਰਹੇ, ਇਹ ਵੀ ਨਾਲ ਖਿਆਲ ਦਿਲ ਚ ਰੱਖਣਾ ਹੈ। ਸੋ ਉਹ ਗੁਰੂ ਕੇ ਪਿਆਰੇ ਇਹ ਨਾਰੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਸੱਚਖੰਡ ਵਾਸੀ ਢਿੰਗਰਾ ਮਹਿਤਾ ਵਾਲਿਆਂ ਨੇ, ਜਿਸ ਵੇਲੇ ਜੋਗਨਾ ਤੇ ਐਮਰਜੈਂਸੀ ਸੀ ਉਸ ਵੇਲੇ ਗੁਰੂ ਕੇ ਪਿਆਰੇ 37 ਜਲੂਸਾਂ ਦੇ ਵਿੱਚ ਇੱਕੋ ਇਹ ਨਾਰਾ ਰੱਖਿਆ ਸੀ, ਜੋ ਦਾਸ ਬੇਨਤੀ ਕਰੇਗਾ ਪੜ੍ਹੇਗਾ ਅੱਗੇ, ਜੱਜ ਕੇ ਸਾਰਿਆਂ ਨੇ ਬੋਲਣਾ ਕਿਹੜੀ ਪ੍ਰੇਰਨਾ ਦਿੱਤੀ ਹੈ ਚਾਂਦਨੀ ਚੌਂਕ ਵਿੱਚ ਪਿੰਜਰੇ 'ਚ ਬੰਦ ਬੈਠਿਆ ਪਿਆਰੇ ਮਤੀ ਦਾਸ ਨੂੰ ਧਰਮ ਦੀ ਰਾਖੀ ਵਾਸਤੇ। ਦਿੱਤਿਆ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆ ਬਾਜ ਨਹੀਂ ਰਹਿਣਾ, ਦਿੱਤਿਆ ਬਾਜ ਨਹੀਂ ਰਹਿਣਾ, ਦਿੱਤਿਆ ਬਾਜ ਨਹੀਂ ਰਹਿਣਾ, ਦਿੱਤਿਆ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆ ਬਾਜ ਨਹੀਂ ਰਹਿਣਾ, ਦਿੱਤਿਆ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆ ਬਾਜ ਨਹੀਂ ਰਹਿਣਾ,
ਬਾਜ ਨਹੀਂ ਰਹਿਣਾ।
ਇਹ चांदनी चौक विच पिंजरे च बंद बैठिया श्री गुरु तेग बहादुर साहब जी ने अपने प्यारे पूर्ण गुरसिख के हथ कड़िया देड़िया लगिया के समेत उस प्यारे नूं सिख्या दित्ते जो वचन कहे गुरपुर सो शीत गांठरी बाद वाले महावाद अनुसार हृदय रूपी पल्ले विच बन लिया घुट के वचन नूं चांदनी चौक अगले दिन खड़ा किया दास जी नूं आरा लिया के कोल रख दिता आरे ते भाई मती दास जी ने हथ फेरिया औरंगजेब का जो जलाद है वह पुछता है औरंगजेब भी कह रहा कि जे आरे तो भय लगता है तो सिखी छड़ दे साडा धर्म कबूल कर लै भाई मती दास कह लगा नहीं मैं आरे ते हथ इस वास्ते फेर रहा हाँ कि तुहाडा आरा मेरे शरीर नूं चीर सकता है ते तुहाडा आरा ठंडा हो चुका मुड़ चुका है मैं अपने मन रूपी आरे के दंगे तिखे कर लवां तुसी इस अपने आरे नूं तिखियां करो पर इन्ना याद अज रख लियो जो मेरे शरीर से आरा रखोगे ये आरा तुहाडियां जुल्मनियां राजियां जड़ां वढ के खारे समुद्र च पा देगा मेरी कुर्बानी तो मगर चेता रख लो कि तुहाडा राज गर्क किवें हुंदा है ये बचन प्यार ने हिंदुस्तान के राज के मूँह से कह के कांड नहीं मनी पुछया हैरान हो करके ते भाई तेरा जरा मन रूपी आरा तू तिखा किवें करेगा टकोरे नाल अरेती नाल ते सार नाल आरा तिखा किया जाता है तेरे तेरे चीजा केड़िया है उस वे कहा कि ज्ञान रूपी टकोरा है भगती रूप रेती है सो इस तरह ही गुरबाणी रूप ये शान है तो मैं अपने मन रूपी आरे के दंदे तिखे करांगा पर चेता रखो कि तुहाड़ियां जुल्मियां जड़ां वड्डी दियां किवें है जो शरीर ते आरा रखिया है प्यारे ने एक ओंकार सतनाम करता पुरख निर्भउ निर्वैर आकार मूर्त अगुनी सहतं गुर प्रसाद जप आदि सत जगाद सत है भी सत नानक होसी भी सच ये गुरु के प्यारे मूल मंत्र आरंभ दिता जपजी साहब शुरू कर दिता है पंच परवान की पौड़ी से जो प्यारे का नितनेम का पाठ आया है उस वे शीश के उपर चलिया होया आरा सिरे तक पहुंच गया दो फाड़ा प्यारे के शरीर के हो गए हैं दो गुरु के प्यारे टुकड़े वक्रे वक्रे हो गए दोहां फाड़िया विचों जिवें दो सिंह साहबान सतगुरु जी साहबा बैठ के धुरकी बन के अखंड पाठ का भोग पाते हैं इस तरह दोहां फाड़िया उत्ते जपजी साहब के बाकी सारिया पौड़िया का नितनेम होया केती छुट्टी नाल तक कह करके सतगुरु गरीब नवाज के प्यारे ने भोग पा के श्री गुरु तेग बहादुर साहब जी वाल अपनी सुरती ब्रह्म की धुनी में जोड़ करके गुरु के प्यारे एदा नाम ही ब्रह्म है एदा नाम ही सुरत है एदा नाम ही धुनी है ब्रह्म है गुरु तेग बहादुर साहब जी सुरत है भाई मती दास जी की बिरती धुनी है गुरु के प्यारे सत चेतन आनंद धुनी का पता नहीं कि पूछना चाहे दस देंगे तो समा आएगा धुन नाम है सुंदर का धुन नाम है आवाज का तो गुरु के प्यारे धुनी नाम है सुरती में टिकाउन का तो देखा भला कि धुनी की बात विचार है तो इस पासे ना पइए गुरु के प्यारे प्यारे ने अपनी बिरती ब्रह्म की धुनी आवाज के सत चेतन के सत चेतन आनंद स्वरूप धुन के जोड़ लिया है ऐसा लीन हो गया प्यारा सूरज किरण मिले जल का रल हुआ राम ज्योति ज्योत रही संपूर्ण किया राम के महावाद अवतार ज्योत मिली संघ ज्योत रहा काल का उस लीन हो गया प्यारा इस तरह भाई दयाला से भाई सती राम जी ने रूल पेट के साड़ के रूल पेट के अग ला के शहीद कर दिता प्यारिया पर सिखी तो मूँह नहीं मोड़िया सतगुरु की कुरबानी हो औरंगजेब कह लगा इतों तक भी कह दिता मैं अपनी लड़की का डोला दे दिता हाँ महाराज कहने के कोई शर्म कर धियां के नाल तेरे पिता ने विआह नहीं कराए जो तेरी लड़की हो साडी लड़की है तेन कोई संकोच करनी चाहिए यह गलों तो यह बचन महाराज ने मूँह से कहे महाराज कह लगे मैं पाप क्यों कर लगना कहिंदा जी दोहां तो एक बना देना है सतगुरु जी कहिंदे नहीं दोहां तो तीन बन गए खुदा नूं कुछ होर पाउंदा तेनू कुछ होर पाउंदा है तजर्बा करके रखाया कालियां मिर्चां काफी इकट्ठियां करके उन्होंने कप्पड़ छाड़ करके विखा दिता तीन मिर्चां साफ निकलियां से महाराज कह रहे साडी कुरबानी तो मगरों खालसा पंथ पैदा होगा समूह धर्मां दी राखी वास्ते हर वेले जूझण वास्ते तैयार रहेगा पर अज अफसोस है उस खालसे दी इस गुरु के प्यारे होंद नूं सतगुरु सच्चे पातशाह ने एडी कुरबानी की एहो जिहा सूरबीर खालसा पैदा किया ਅੱਜ ਥਾਵਾਂ ਥਾਵਾਂ ਤੇ ਗੁਰਦੁਆਰੇ ਸੜਨ, ਥਾਵਾਂ ਥਾਵਾਂ ਤੇ ਸਰੂਪਾਂ ਨੂੰ ਅੱਗਾਂ ਲੱਗਣ, ਥਾਵਾਂ ਥਾਵਾਂ ਤੇ ਬਦਨਾਮੀ ਹੋਵੇ, ਕੰਨਾਂ ਤੇ ਹੱਥ ਪੈਰੇ ਸਾਰਿਆਂ ਤੇ ਅੰਮ੍ਰਿਤ ਛਕਣ ਤੋਂ ਕਿੰਨੀ ਨਫ਼ਰਤ ਹੈ, ਕਿੰਨੀ ਸੰਕੋਚ ਹੈ। ਕਿਉਂ ਅੰਮ੍ਰਿਤ ਛਕਾਇਆ ਸਤਿਗੁਰੂ ਨੇ? ਜਦੋਂ ਸ਼ਹੀਦੀ ਹੋਵੇ ਤੇਗ ਬਹਾਦਰ ਸਾਹਿਬ ਪਿਤਾ ਜੀ ਦੇ ਔਰੰਗਜ਼ੇਬ ਨੇ ਡਿਉਂਡੀ ਪਟਾ ਦਿੱਤੀ ਕਿ ਕੋਈ ਗੁਰੂ ਦਾ ਨਾਨਕ ਨਾਮ ਲੇਵਾ ਸਿੱਖ ਸਤਿਗੁਰੂ ਦੇ ਧਰ ਦਾ ਕੋਈ ਸੰਸਕਾਰ ਕਿਤੇ ਸੀ ਤਾਂ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਪਹੁੰਚ ਗਿਆ ਸੀ। ਇਹ ਸਾਖੀ ਇਹਨੇ ਕਿ ਛੱਡ ਦਿੱਤੀ, ਸਮਾਂ ਥੋੜਾ ਹੋਣ ਦਾ ਕਾਰਨ। ਸੋ ਗੁਰੂ ਕੇ ਪਿਆਰੇ ਧਰ ਦਾ ਸੰਸਕਾਰ ਕਰਨ ਵਾਸਤੇ ਕੋਈ ਨਾ ਕਹਿ ਸਕਿਆ ਮੈਂ ਸਿੱਖ। ਚੌਦਾਂ ਸੌ ਘਰ ਸੀ ਦਿੱਲੀ ਦੇ ਵਿੱਚ, ਇੱਥੇ ਕਹਿੰਦੇ ਨਾ 50,000 ਦੀ ਗਿਣਤੀ ਕਾਟੇ ਦੇ ਵਿੱਚ, 1400 ਘਰ ਸੀ ਦਿੱਲੀ ਦੇ ਵਿੱਚ। ਵੇਸਵਾ ਦਾ ਅਖਾੜਾ ਲੱਗਾ ਵੀ ਤਾਂ ਵੱਡੇ ਗਰਾਊਂਡ 'ਚ ਬੈਠਣ ਨੂੰ ਥਾਂ ਨਹੀਂ ਸਿਆਉਂਦਾ, ਅਤੇ ਜੇ ਕਥਾ ਅਤੇ ਕੀਰਤਨ ਸੁਣਨਾ ਅਤੇ ਫਿਰ ਜੀ ਇੰਨੇ ਕੀ ਮਨਜ਼ੂਰ ਕਰ ਲਓ ਭਾਈ, ਮਨਜ਼ੂਰ ਨੂੰ ਤਾਂ ਕੀਰਤਨੇ ਸਾਹਿਬ ਦਾ ਆਨੰਦ ਮਾਣਨਾ, ਕਥਾ ਕਰਨੀ ਹੈ। ਪਰ ਜੋਰ ਹੀਰਿਆਂ ਦਾ ਅਤੇ ਲਾਲਾਂ ਦਾ ਗਾਹਕ ਵਿਰਲਾ ਹੀ ਜੋਰ ਹੀ ਹੁੰਦਾ। ਗੰਢੇ ਮੂਲੀਆਂ ਗਾਜਰਾਂ ਖਰੀਦੀਆਂ ਹੋਣ ਅਤੇ ਜਣਾ ਖਣੇ ਜਾ ਕੇ ਦੁਕਾਨ 'ਤੇ ਖੜੋ ਜਾਂਦਾ, ਭਾਗਾਵਤ ਤੋਂ ਬਿਨਾਂ ਕਥਾ ਦਾ ਕੀਰਤਨ ਸੁਣਿਆ ਵੀ ਨਹੀਂ ਜਾਂਦਾ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕੁਰਬਾਨੀ ਤੋਂ ਮਗਰੋਂ ਜਿਉਂਦੇ ਪਟਾਉਣ ਤੋਂ ਉਪਰੰਤ 1400 ਤੋਂ ਜਦੋਂ ਕਿਸੇ ਨੇ ਵੀ ਤੂੰ ਚਾਨਕ ਕੀਤੀ, ਪਤਾ ਲੱਗਾ ਕੰਗੇ ਘਰ ਜੀ ਨੂੰ 5ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ, ਜਿਵੇਂ ਵੀਰ ਰਾਤ ਵਿੱਚ ਆ ਕਰਕੇ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੇ ਬਚਨ ਕਹੇ ਸੀਗੇ ਚੰਦੂ ਦੇ ਨਕੇਲ ਨਾ ਪਾਈਏ ਤੇ ਆਹ ਗੁਨਾਹ ਲੱਗੇ, ਜੇ ਨਿਸ਼ਾਨ ਸਾਹਿਬ ਦੋ ਨਾ ਚਲਾਈਏ ਆਹ ਸਾਨੂੰ ਗੁਨਾਹ ਲੱਗੇ, ਘਾਤ ਦੇ ਭਾਂਡਿਆਂ ਵਿੱਚ ਨਾ ਪਕਾਈਏ, ਫੌਜਾਂ ਰੱਖ ਕੇ ਤੇ ਦੰਡ ਨਾ ਜਾਲਮਾਂ ਨੂੰ ਦੇਈਏ, ਧੌਂਸੇ ਤੇ ਟਕੋਰ ਨਾ ਲਾਈਏ, ਸਾਨੂੰ ਆਹ ਗੁਨਾਹ ਲੱਗਣ। ਇਹ ਨਿਯਮ ਕੀਤਾ ਸੀ ਸਤਿਗੁਰੂ ਗਰੀਬ ਨਿਵਾਸ ਜੀ ਨੇ, ਉਹ ਪੂਰੇ ਕਰਕੇ ਵਿਖਾਏ ਹੈ। ਉਹਨਾਂ ਦੇ ਜਿਹੜੇ ਕਿਣਾ ਤੇ ਪੂੜਿਆਂ ਨੇ ਮਿੱਤਰ ਦੋਸਤ ਸਿੱਖ ਬਣੇ ਸੀ, ਉਹਨਾਂ ਦੀਆਂ ਛਾਤੀਆਂ ਧੜਕਣ ਲੱਗ ਪਈਆਂ, ਛੱਡ ਕੇ 6ਵੇਂ ਪਾਤਸ਼ਾਹ ਨੂੰ ਚਲੇ ਗਏ ਸੀ। ਸਿੱਖ ਨੂੰ ਸਿੱਖ ਨੇ ਛੱਡ ਦੇਣਾ ਤਾਂ ਮਾਮੂਲੀ ਗੱਲ ਹੀ ਆ ਗਰਮ ਪ੍ਰਚਾਰ ਸੁਣ ਕੇ। ਤੇ ਗੁਰੂ ਕੇ ਪਿਆਰੇ 10ਵੇਂ ਪਾਤਸ਼ਾਹ ਨੇ ਵੀਰ ਦਾ ਪ੍ਰਚਾਰ ਕਰਕੇ ਉਸ ਵੇਲੇ ਕਿਹਾ ਕਿ ਅੱਜ 1400 ਘਰ ਦੇ ਵਿੱਚੋਂ ਸਿੱਖਾਂ ਦੇ ਵਿੱਚੋਂ ਇੱਕ ਵੀ ਉੱਠ ਕੇ ਇਹ ਕਹਿਣ ਦੀ ਜੁਰਤ ਨਹੀਂ ਰੱਖ ਸਕਿਆ ਕਿ ਮੈਂ ਗੁਰੂ ਦਾ ਸਿੱਖ ਹਾਂ, ਅਸੀਂ ਐਸਾ ਖਾਲਸਾ ਪੰਥ ਪੈਦਾ ਕਰਾਂਗੇ ਜਿਸ ਦੇ ਦੱਸਣ ਦੀ ਲੋੜ ਨਹੀਂ ਪਵੇਗੀ, ਲੱਖਾਂ ਦੇ ਇੱਕ ਸਾਡਾ ਪੁੱਤ ਸਿੱਖ ਖੜਾ ਹੋਵੇਗਾ, ਉਹਦਾ ਪਤਾ ਲੱਗੇਗਾ ਕਣਗੀ ਘਰ ਦਾ ਪੁੱਤ ਹੈ। ਅੱਜ ਅਫਸੋਸ ਤੇ ਦੁੱਖ ਹੈ ਉਹਨਾਂ ਸਿੱਖਾਂ ਦੀ ਇਸ ਕਰਨੀ ਤੇ ਜਿਹੜੇ ਹੁਣ ਦੇ ਮੌਕੇ ਦੇ ਹੈ, ਪਹਿਲਾਂ ਤਾਂ ਕਿਰਪਾਨ ਪਾਉਂਦੇ ਹੀ ਨਹੀਂ, ਉਹ ਸ਼ਰਮ ਆ ਜਾਂਦੀ ਹੈ। ਪਿਸਤੌਲ ਪਾਉਣਾ ਹੋਵੇ ਪਾ ਸਕਦੇ ਆ, ਭਾਵੇਂ 10 ਕਿਲੋ ਦਾ ਪਵਾ ਦਿਓ, ਔਰ ਰਾਈਫਲ ਚੱਕ ਸਕਦੇ ਹੈ, ਸ਼ਰਾਬ ਦੇ ਬਲੈਂਡਰ ਮੋਢਿਆਂ ਤੇ ਚੱਕ ਕੇ ਭੱਜ ਸਕਦੇ, ਬੋਤਲਾਂ ਮੋਢਿਆਂ 'ਚ ਤੰਗ ਸਕਦੇ ਹੈ, ਤੇ ਕਿਰਪਾਨ 9 ਇੰਚੀ ਪਾਉਣੀ ਬਹੁਤ ਮੁਸ਼ਕਲ ਹੋ ਗਈ ਹੈ। ਤੇ ਜੇ ਗੁਰੂ ਕੇ ਪਿਆਰੇ ਹੋ ਪਾਉਂਦੇ ਨੇ ਤੇ ਪਾ ਲੈਣ ਤੇ ਥੱਲੇ ਦੀ, ਤੇ ਜੇ ਭਾਈ ਉੱਤੋਂ ਨਹੀਂ ਪਾ ਲੈਣੇ ਕੀ ਤੈਨੂੰ ਪਾਪ ਲੱਗ ਜਾਵੇ। ਮਹਾਰਾਜ ਕਹਿੰਦੇ ਜੋ ਗੁਰ ਗੋਪਾ ਆਪਣਾ ਤੇ ਨਰ ਬੁਰਿਆਰੀ, ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ। ਸਤਿਗੁਰੂ ਨੇ ਕਿਰਪਾਨ ਪਵਾਈ ਤਾਂ ਕਿ ਪੁੱਛਣਾ ਨਾ ਪਵੇ ਤੂੰ ਕਿਹਦਾ ਪੁੱਤ ਹੈ, ਤੂੰ ਕਿਹਦਾ ਸਿੱਖ ਹੈ। ਤੇ ਕਿਰਪਾਨ ਥੱਲੇ ਨਹੀਂ ਪਾਈ, ਉਹ ਪਹਿਲਾਂ ਪੁੱਛਣਾ ਪੈਂਦਾ ਭਾਈ ਸਾਹਿਬ ਅੰਮ੍ਰਿਤ ਛਕਿਆ, ਬਾਬਾ ਜੀ ਮੈਨੂੰ ਤਾਂ 20 ਸਾਲ ਹੋ ਗਏ, ਤੇ 20 ਸਾਲਾਂ ਤੇਰਾ ਡਰ ਨਹੀਂ ਲੱਥੇਗਾ ਵੀ ਮੈਂ ਥੱਲੇ ਜਾਊਂ ਕਿਰਪਾਨ ਨਾ ਪਾਵਾਂ ਉੱਪਰ ਦੀ ਪਾ ਲਵਾਂ? ਜਿਹੜੇ 20 ਸਾਲਾਂ 'ਚ ਤੇਰਾ ਡਰ ਵੀ ਦੂਰ ਹੋਇਆ ਤੇ ਹੁਣ ਭਾਈ ਕਿਵੇਂ ਹੋ ਜਾਏਗਾ? ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕੈਸਾ ਸੁੰਦਰ ਗਹਿਣਾ ਦਿੱਤਾ, 33 ਤਵੀ ਤੇ ਆਪਣੇ ਪਿਤਾ ਨੂੰ ਬਿਠਾਉਣਾ ਪਿਆ। ਕਾ ਮੀਰੀ ਪੀੜ ਦੇ ਮਾਲਕ ਨੇ ਇਹ ਸੁੰਦਰ ਅਮੋਲਕ ਗਹਿਣਾ ਸ੍ਰੀ ਸਾਹਿਬ ਪਹਿਨੀ, 9ਵੇਂ ਪਾਤਸ਼ਾਹ ਪਿੰਜਰੇ 'ਚ ਬੰਦ ਰਹੇ, ਇਸੇ ਗੁਰੂ ਦੇ ਪਿਆਰੇ ਤਿਲਕ ਦੇ ਜੰਗੂ ਦੀ ਰਾਖੀ ਵਾਸਤੇ, ਸਮੂਹ ਧਰਮਾਂ ਦੀ ਬਚਤ ਵਾਸਤੇ ਸੱਚੇ ਪਾਤਸ਼ਾਹ ਨੇ ਕੁਰਬਾਨੀ ਦਿੱਤੀ। 10 ਪੰਜਾਂ ਪਿਆਰੇ ਸਿਰ ਵਜੇ ਬੱਤਰਾ ਛੱਤਰਾ। ਇੱਕ ਮੈਂ ਬੇਨਤੀ ਕਰਾਂ ਸੰਗਤ ਨੂੰ, ਪਿਆਰੇ ਜੇ ਕੋਈ ਗਿਆਨੀ ਤੇ ਸੰਤ ਕੋਈ ਲੀਡਰ ਕੋਈ ਵਜ਼ੀਰ ਕੋਈ ਪ੍ਰਚਾਰਕ ਕੋਈ ਖਜ਼ਾਨਚੀ ਪ੍ਰਧਾਨ ਕਹਿੰਦਾ 10ਵੇਂ ਪਾਤਸ਼ਾਹ ਨੂੰ ਬੱਤਰੇ ਵਜੇ ਲਿਹਾਜ਼ਾ ਕਰਿਆ ਕਰੋ, ਕੰਨੋਂ ਫਕੜ ਪਕੜ ਕੇ ਤਾਰ ਲਿਆ ਕਰੋ ਸਟੇਜ ਤੋਂ, ਸਤਿਗੁਰੂ ਪਿਤਾ ਸੱਚੇ ਪਾਤਸ਼ਾਹ ਜੋਤੀ ਜੋ ਸਮਾਨ ਨੂੰ 7 ਸਾਲ ਹੋ ਗਏ ਹੋਣ, ਤੇ ਰੁਸਤਮ ਰਾਜ ਤੇ ਬਾਲੇ ਰਾਜ ਨੂੰ ਕੁੰਡੇ ਦੇ ਕਿਲੇ ਵਿੱਚੋਂ ਕੱਢ ਕੇ ਤੇ ਮਨਮਾਰ ਪਹੁੰਚਾ ਦੇ ਹੋਣ ਜੋਤੀ ਜੋ ਸਮਾਨ ਤੋਂ ਮਗਰੋਂ, ਉਹ ਉਸ ਪਿਤਾ ਨੂੰ ਦੋਸ਼ ਲਾਉਣਾ ਇੱਥੋਂ ਫਿਰ ਧੜਕਣਾ ਹੋਰ ਕੀ ਹੋਵੇਗਾ। ਐਸੇ ਸਤਿਗੁਰੂ ਦੀ ਅਮੋਲ ਸਿੱਖੀ 9ਵੇਂ ਪਾਤਸ਼ਾਹ ਸ਼ਹੀਦ ਜੀ ਤੋਂ ਉਪਰੰਤ ਸਤਿਗੁਰੂ ਗਰੀਬ ਨਿਵਾਸ ਨੇ 5 ਪਿਆਰਿਆਂ ਦਾ ਸਿਰ ਵੱਢ ਕੇ ਅੰਮ੍ਰਿਤ ਛਕਾ ਕੇ ਆਪ 5 ਪਿਆਰਿਆਂ ਤੋਂ ਅੰਮ੍ਰਿਤ ਛਕਾ ਤੇ ਕਿਰਪਾਨ ਧਾਰਨ ਕੀਤੀ। ਉਹ ਗੁਰੂ ਦੇ ਕਾਰਨ ਪਿਤਾ ਨੂੰ ਕਿਰਪਾਨ ਬਿਨਾਂ ਨਹੀਂ ਸਰਿਆ, ਤੇ ਸਿੱਖ ਕਿਹੜੇ ਬਾਗ ਦੀ ਮੂਲੀਆ ਕਿਰਪਾਨ ਪਾਈ ਤੋਂ ਬਿਨਾਂ ਕਿਉਂ ਨਹੀਂ ਬਣਿਆ ਫਿਰਦਾ ਕਿ ਮੈਂ ਬਹੁਤਾ ਸਿੱਖ ਵੱਡਾ ਹੈ। ਸਤਿਗੁਰੂ ਗਰੀਬ ਨਿਵਾਸ ਦੇ ਦਾਰ ਵਿੱਚ ਪਾਈ ਮਹਾਰਾਜ ਨੇ ਬਚਨ ਕਹਿ ਕੇ, ਭਾਈ ਜਿਹੜਾ ਸਿੱਖ ਰਹਿ ਤੋਂ ਬਿਨਾਂ ਸਿੱਖ ਹੋਣ ਦਾ ਹੱਕਦਾਰ ਨਹੀਂ। ਸਤਿਗੁਰੂ ਜੀ ਕਹਿੰਦੇ ਬਿਨਾਂ ਸ਼ਾਸਤਰ ਕੇ ਸਿੰਘ ਮਰਮ ਭੇਜ ਜਾਣੋ, ਕਹਿ ਕਾਰ ਦਾ ਪਿਤਾ ਦਾ ਸਧਾਨੋ, ਇਹ ਮੇਰ ਆਗਿਆ ਸੋ ਸਿੱਖ ਪਿਆਰੇ ਜਿਹੜਾ ਸ਼ਸਤਰ ਕੇਸ ਸਿੰਘ ਨਾਲ ਦੇਵਣ ਦੀਦਾਰੇ ਆ ਕੰਨਾਂ ਚ ਕਾਂਟੇ ਪਾਏ ਹੋਣ, ਹੱਥਾਂ ਤੇ ਘੜੀਆਂ ਵਧੀਆਂ ਹੋਣ, ਛਾਪਾ ਪਾਈਆਂ ਹੋਣ, ਤੇ ਜੇ ਕੋਈ ਡਾਂਗ ਵਾਲਾ ਮਗਰ ਲੱਗ ਜਾਵੇ ਤੇ ਰਾਹ ਚ ਆਖਦਾ ਰੱਖ ਦੇ ਇੱਥੇ। ਇੱਕ ਤਾਂ ਇਹ ਗਹਿਣ ਹੈ ਤੇ ਜੇ ਸ੍ਰੀ ਸਾਹਿਬ ਪਈ ਹੋਵੇ ਧੀ ਭੈਣ ਤਾਂ ਉਹਨੇ ਕੱਲੀ ਜਾਂਦੀ ਹੈ ਸ਼ਹਿਰ ਵਿੱਚ ਦੀ, ਤੇ ਕੋਲ ਜਾਣ ਕੋਈ ਮਗਰ ਹੋਇਆ ਸੋਚ ਕੇ ਮੇਰੇ ਜਾਵੇਗਾ ਤੇ ਉਹਦੇ ਗੁਰੂ ਦਾ ਗਹਿਣਾ ਪਈਆਂ ਹੋਇਆ
ਕਰੇ
ਸਮੇਂ ਦਾ ਪੁਰਾਣਾ ਗੰਢ ਗਿਆ
ਪਹਿਲਾਂ ਸਤਿਗੁਰੂ ਜੀ ਕਹਿੰਦੇ ਸਾਈ ਨਾਮ ਅਮੋਲ ਕੀਮਤ ਕੋਈ ਜਾਣ ਦੋ ਜਿੰਨਾ ਭਾਵ ਮਸਾਏ ਦੇ ਨਾਮ ਕਹਾਵਤ ਮਾਰ ਦੋ ਮੈਂ ਸਾਧੂ ਦਾ ਸੁਮਤੀ ਤੇਰੇ ਕਰਮ ਹੋਰ ਤੂੰ ਨਾਮ ਹਰ ਹਰੇ ਨਾਮ ਨਾਮ ਅਮੋਲ ਐਸਾ ਗੁਰੂ ਅਮੋਲ ਨਾਮ ਲਾਲ ਗੁਰੂ ਬੁਲਾ ਰੱਖੇ ਹੈ ਲੱਗਾ ਗੁਰੂ ਦਾ ਕਿਤੇ ਵੀ ਮਿਲਦਾ ਗੁਰੂ ਤੇ ਕਿਹਾ ਕਿ ਅੱਜ ਤਾਂ ਮੰਤਰੀ ਆ ਕੇ ਚੱਲ ਪਏ ਆ ਜੇਕਰ ਖੜਿਆ ਮੱਥਾ ਟੇਕ ਕਰ ਪੰਜ ਰੁਪਏ ਦਾ ਮੰਤਰ ਜਾਂ ਜਦੋਂ ਨੀਵੇ ਵਾਲੇ ਮੱਥਾ ਟੇਕ ਕਰ ਪੰਜ ਰੁਪਏ ਦਾ ਮੰਤਰ ਫਿਰ ਉਹ ਘਰ ਚ ਮੱਕੀ ਮਾਰ ਕੇ ਠਾਕਰਾ ਦੇ ਕੇ ਚਰਨਾ ਤੇ ਮੱਥਾ ਲਾ ਲਓ 100 ਰੁਪਏ ਦਾ ਮੰਤਰ ਇਹਦਾ ਕੀਮਤ ਪੈ ਗਈ ਮੰਤਰ ਦੇ ਪਰਮੇਸ਼ਰ ਦੇ ਮੰਤਰ ਦੀ ਕੀਮਤ ਪਿਆ ਸਿਰ ਹੈ ਸਿਰ ਜਿਹੜਾ ਕਹਿੰਦਾ ਤਾਂ ਇਹ ਮੰਤਰ ਮਿਲਦਾ ਐਸਾ ਮੋਲਕ ਨਾਮ ਹੈ ਪਰ ਆਪਾਂ ਕਹਿੰਦੇ ਨਹੀਂ ਹੁਣ ਫਰੀਦ ਆਪਣੇ ਸਿਰ ਨਹੀਂ ਦੇਣਾ ਪੈਂਦਾ ਜੇ ਆਪਾਂ ਨੂੰ ਸਿਰ ਦੇਣਾ ਪੈਂਦਾ ਅਨੰਦਪੁਰ ਸਾਹਿਬ ਦੇ ਵਿੱਚ ਤਾਂ ਫਿਰ ਸ਼ਾਇਦ ਆਪਾਂ ਵੀ ਇਹਦੀ ਕਦਰ ਕਰਦੇ ਹੋ ਵੱਡਿਆਂ ਬਜ਼ੁਰਗਾਂ ਨੇ ਸਿਰ ਦੇ ਦਿੱਤਾ ਤੇ ਆਪਾਂ ਸ਼ੇਰਾਂ ਦੀਆਂ ਮਾਰੀਆਂ ਕਿਦਰਖਾਨ ਤੇ ਜ਼ੋਰ ਦਿੱਤਾ ਤੇ ਉਹਨਾਂ ਪੂਰਿਆਂ ਤੇ ਖਿਸਕਦੇ ਹਾਂ ਸੰਦੇ ਵਰਤਮਾਨ ਨੂੰ ਛੱਡੋ ਹਰ ਸਿੱਖ ਦਾਤਾ ਸਾਨੂੰ ਪਛਾਤਾ ਹਰੀ ਸਿੱਖ ਨੇ ਦਾਤਾ ਸ਼ਬਦ ਦਾ ਦੇਸ਼ ਦੁਆਰਾ ਵਾਹਿਗੁਰੂ ਦਾ ਦੁਆਰਾ ਜਾਣਦਾ ਹੈ ਗਰੀਬ ਨੇ ਅਸਤਾਈ ਤਾਰਾ ਬਾਜੀ ਕੀਤੀ ਤੇ ਹਵਾ ਲਿਆ ਸੀ ਧਰਮੇ ਸਾਹਿਬ ਨੇ 1100 ਗੱਲਾਂ ਕਰਕੇ ਕੀਤੇ ਤਾਰਾ ਸਾਹਿਬ ਦਾ ਰੱਖ ਮਿਲਿਆ ਸੀ ਆਪਾਂ ਨੂੰ ਅੱਜ ਸਾਰੀ ਜਾਤ ਕੇ ਕਰਨ ਦੀ ਬਸ ਨਹੀਂ ਮਿਲਦਾ
ਸਾਰਾ
ਪਰਮੇਸ਼ਰ ਸਾਰਿਆਂ ਨੂੰ ਸਾਰੀ ਮਾਨਸਿਕ ਸਭਾ ਕਰਨ ਦਿਖਾਇਆ
ਕਰਨਾ
ਦੀ ਮੋਰ ਪੁੱਛਿਆ ਤੇ ਪਿਆਰ ਸਾਹਿਬ ਨੇ ਇਹਨਾਂ ਦੀ ਕਮਾਲ ਕਰਨੇ ਦੇ ਚਾਰ ਪ੍ਰਸ਼ਨ ਹੈ ਤੇ ਦੇਵ ਜੀ ਨੇ ਮਨ ਤੇ ਬੁੱਧ ਇਹਨੂੰ ਧਰਤੀ ਤੇ ਸਮਿਧ ਕਰ ਲਿਆ ਤੇ ਕਨਾਪ ਦੇ ਸਹਿ ਕਰ ਲਿਆ ਤੇ ਬ੍ਰਹਮ ਜਨ ਦੇ ਸ਼ਿਕਾਰ ਸਿਹਰ ਮੰਤਰੀ ਹੈ ਤੇ ਠਾਕੁਰ ਜੀ ਕਹਿੰਦੇ ਹਨ
ਸਿੰਘ ਜੀ ਨੇ ਕਹਿੰਦਾ ਸਮਾਜ ਜਾਪਿਆ
ਸਭ ਤੋਂ
ਆਨੰਦ ਮੰਨੇ ਗੁਰੂ ਕੇ ਪਿਆਰੇ ਇੱਕ ਵਿਸ਼ੇ ਆਨੰਦ ਹੈ।
ਤੇ ਬ੍ਰਹਮਾਨੰਦ ਦਾ ਸਮੁੰਦਰ ਦੀ ਗੱਲ ਕਰਾਂ ਤੇ ਤੋਰੇ ਵਾਲੇ ਰਾਜ ਹੋਵੇ ਉਹ ਡੁੱਬ ਜਾਂਦਾ, ਸੁੱਕ ਜਾਂਦਾ, ਮੁੱਕ ਜਾਂਦਾ, ਦਮ ਹੋ ਜਾਂਦਾ ਹੈ। ਇਹ ਵਿਸ਼ੇ ਮੰਗਦਾ ਹੈ ਪਿਆਰੇ ਸਤਾ ਸੰਗ ਕਰਕੇ ਡੁੱਬ ਜਾਂਦਾ ਹੈ ਤੇ ਦਮ ਹੋ ਜਾਂਦਾ ਹੈ ਕੰਮ ਦੇ ਸਤਾ ਸੰਗ ਕਰਕੇ ਤੇ ਮੁੱਕ ਜਾਂਦਾ ਤੇ ਬਿਮਾਰੀ ਲੱਗਦਾ ਹੈ ਤੇ ਸਰੀਰ ਸਿੱਧਲ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਹੈ। ਸੋ ਉਹਨਾਂ ਦੇ ਸਰੀਰ ਵਿੱਚ ਤਾਕਤ ਨਹੀਂ ਰਹਿੰਦੀ। ਇਹ ਐਸਾ ਵਿਸ਼ੇ ਮੰਗ ਹੈ
ਸੀਤਾ ਦੇ ਰਾਮ ਚੰਦਰ ਨੇ ਹੱਥ
ਛੋਟੇ ਜਾਨਵਰਾਂ ਦੇ ਅਸੀਂ ਮੋਹ ਰੱਖੀ ਆ ਕਰਕੇ ਸਾਧੂ ਰਾਣੀ ਮੇਰੇ ਕੋਲ ਪ੍ਰਵੇਸ਼ ਕਰਕੇ ਤੇ ਹੋਰ ਨੂੰ ਗਏ ਸੀ ਸ੍ਰੀ ਤਾਰੀ ਗੁਰੂ ਵਿੱਚ ਲਸ਼ਮਣ ਨੂੰ ਹੇਮ ਕੋਲ ਪਹਾੜ ਵਿੱਚ ਆ ਕੇ ਬ੍ਰਹਮ ਮੰਦਰ ਮਾਲ ਨੂੰ ਖੋਲ ਕੇ ਦਾਤੀਆਂ ਦੁਆਰਾ ਦੁਆਰਾ ਸਰਾਪ ਚਲਾ ਕੇ ਪ੍ਰਭੂ ਨੂੰ ਕੰਮ ਕੀਤਾ ਸ੍ਰੀ ਤਾਰੀ ਵਿਛੋੜੇ ਤੇ ਇਹਨਾਂ ਨੂੰ ਕੀਤਾ ਹੈ
ਸਤਿ ਸ਼੍ਰੀ ਅਕਾਲ ਜੀ। 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 ਸਤਿ ਸ਼੍ਰੀ ਅਕ
ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੁਚੀ ਸੱਚ ਪਾਵੇ ਸਭੇ ਹੀ ਸੁਖ ਹੋਈ
ਵਾਹਿਗੁਰੂ ਜੀ ਕਾ ਖਾਲਸਾ
ਸਤਿਆਗਰ ਸਤਿ ਜੀਓ।